एको अंकार सतनाम करता पुरुष निर्भाव निर्वैर अकाल मूर्त अयोनी सैकम गुरु प्रसाद जप आद सत युगाद सत है ही सत नानक उसी की सत गुरु नानक अंगद गुरु अमरदास सतबंद रामदास अर्जन गुरु बर श्री हर गोविंद हरि राय हर कृष्ण गुर तेग बहादुर चंद दसवे गोविंद सिंह गुरु नमो चरण अरविंद जिसमें अमृत ज्ञान है मानक भक्त वैराग गुरु ग्रंथ साहिब उपद बंदों कर अनुराग श्री गुरु शब्द कमाए जिन जीते पंच विकार इन संतन को वंदना सिर चरणन पर धार मुकुचरे शास्त्र कट पिंग दिन चढ़ जाए अंदर है बदरो सुने जो का कृपा कराए कहां बुद्ध प्रभु तुच्छ हमारी वर्ण सके मेहमान जो तिगारी हम न सकत कर सिफत तुम्हारी आप ले हो तुम कथा सुधारी वाहिगुरु जी का खालसा वाहिगुरु जी की फतेह परम सत्कार गुरु स्वरूप गुरु खालसा सत्संग जी आप सेवा का माई भाई जो भी देख रू हां गुरु नानक के दरबार अंदर सुशोभित हो सुख रूप दे किनिया गुरु हां कहा नहीं जा सकता गुरु की किरण है असुर रूप के अंदर जिन्हें कि आप संध्या समय गुरु नानक के दरबार में पहुंचे हो गुरु नानक के ग्यारहवें स्वरूप श्री गुरु ग्रंथ साहिब जी की पावन पवित्र गुरी विच संध्या समय का दीवान छड़े है सोदा की बाणी का जाप होया है बहुत ही सत्कार योग भाई अमरजीत सिंह साहब जी रवि सिंह साहबान अपने साथियों समेत कौ शहर की बात जय अक्षर कौ नाम कर दीजिए शीश बड़े कर दर्शन दीजिए दिन से सेहत की उन्होंने रस्मों द्वारा गुरु का कीर्तन शुरू किया है जो कदम के अंदर प्रदान करने करने एक उपन गुण गोविंद कलयुग में कीर्तन प्रदाना गुरु के जगिया लाए अगली बाणी का कीर्तन भाई साहब ने बहुत प्रेम के नाम शुरू कराया है जो भाई कविंदर सिंह जी ने हिम्मत के नाल तीन दिन का समा बने हैं क्योंकि हफ्ते के पिछले तीन दिन जो रैश लिख स्थित जब दे महान महापुरुष संत बाबा ईश्वर सिंह जी राड़ा साहब वाले याद के अंदर बड़ा समागम होने जा रहा है। हर साल अरदास बड़ा ईमान देंगे दे पहला तो विचार से भी चलो डबल डबल प्रोग्राम होंगे रहे हैं सब कुछ है जी दो तीन दिन रेस्ट वास्ते मिल गए फिर भाई साहब ना हो सतगुरु कृपा कर इस बहाने गुरु के दर्शन भी हो जाते भावे भाई साहब के घरे महाराज साहब का स्वरूप दर्शन दे रहे हैं उसे दो वे दिखते नहीं दर्शन कर पर संगत रूप के अंदर गुरु के दर्शन जोड़े हैं वो अगर इतने आप ही सुहाओ सतगुरु महाराज साहब जी के स्वरूप के अंदर जो पंद्रह भक्त समाए हुए हैं अपेल हुए गुरु के उन्होंने जो मुसलमान सूफी फकीर बाबा फरीद साहब संसार में एक सुनेहा देंगे जे कि संसार उन्होंने गल मान ले जिन्हें मनन के सूफी हो जाए बड़ी रुकावट मन के आके होंगी है सुनते कोई रुकावट नहीं होती बहुत कुछ सुनया जा रहा है पर मनिया नहीं जा रहा जो कोई फायदा होना मन के न पर जिन्हें सुने भी वह मनेगा कि इस करके सुनना भी जरूरी है मनना भी सुनिया मनिया मन की प्राप्त फरीद साहब एक बड़बोली गल करते हैं इस संसार के अंदर मैं देख रहा कुछ लोग तो ऐसे हैं जेडे हर वे बुराई के पापे से रहते उन्होंने सवार ऐसा पक गया कि वह बुराई करे बिना रह नहीं सकते उन्होंने एक जीवन बन गया कि बुरा करना नहीं पड़ना कुछ लोग मैं देख रहा ऐसे कि उन्होंने दृढ़ निश्चय कर लिया कि भला करना करना कुछ भी मैं दोनों सुभावों को इस कारण के देख रहा कि जेडे बुरा करने वाले वो भी अखा बंद करके बुरा करते ये नहीं देखते कि इतने तो मैं तरस कर लाने उ बुरा कर लाते उ भी बड़ा दर्द दे जाते बड़ा दुख दे जाते और जो मैं भला करने वाले देखता है उन्होंने दे हद ही हो गई है तो वह तो बुरा करने वाले भी भला कर लेंगे आखिर हो की रहा संस्कार ये दो सुभाव एडे मजबूत नजर आ रहे ना फरीद साहब ने निचोड़ कटिया कि मैं उन्होंने पक्ष में हाँ जोड़ा बुरे का खड़ा कर रहा जो फरीद साहब कह रहे हैं गौर नाल सुनना कि गुरु नानक का यह संदेश बोलने करता है दो तीन बार आवाज यह आई है तेरे भाने शुरुआत मन की आ रही शुरुआत तो सारे आ गए साहब का स्लोक है आप जी को चेते कराना गुरबाणी के आप भी चेते करना फरीदा बुरे का भला कर गुस्सा मन फल की होगा जिसे देही रोग ना लगी फल मार के नहीं करते तू भला कर देख के इन्हें तेरा buraya kitap veriyor. Değilim ki ilerlerine. O da farklı veriyor. Tekrar benim veriyor. Değeri kendimiz video veya Tony Burnham'la. Koyun mu var orası da? Onun için tabi bu kadar. Ve iş karke tüm kulayı var ki mecbuti ne kadar ki burayı karnı vada bir kitle sorun kalbe ki ben ki kadar mecbut kalbe olsun. Eğne kulayı karar o da pet kulayı kulayı kalbe. ਫਰੀਦਾ ਗੋਰੀਏ ਦਾ ਭਲਾ ਕਰ ਜਦੋਂ ਉਹ ਬੁਰਾਈ ਕਰਦਾ ਗੁੱਸਾ ਨਾ ਕਰ ਉਹਦਾ ਸੁਭਾਅ ਹੈ ਗੁੱਸਾ ਮਨ ਨਾ ਹੰਡਾਏ ਗੁੱਸੇ ਨੂੰ ਵਰਤੋਂ ਚਲਿਆ ਦੇਹੀ ਰੋਗ ਨਾ ਲੱਗੇ ਇਹਦੇ ਦੋ ਅਰਥ ਤਨ ਸੂਖਮ ਸਰੀਰ ਤੇ ਜਿਹੜਾ ਇਹ ਸਰੀਰ ਦੇ ਅੰਦਰ ਚਮੜੇ ਦੇ ਸਰੀਰ ਅੰਦਰ ਸਾਡਾ ਹੋਰ ਸਰੀਰ ਹੈ ਉਹਦੀ ਅਸੀਂ ਕਦੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਹੈ ਅਸਲੀ ਉਹ ਸਰੀਰ ਹੈ ਇਹ ਤੋਂ ਪਰਲਾ ਜਿਵੇਂ ਜਾਨਵਰਾਂ ਦਾ ਆਲਣਾ ਹੁੰਦਾ ਨਾ ਇਹ ਚਮੜੇ ਦਾ ਦੁਰਪ ਹੀ ਪਾਇਆ ਉਹਦੇ ਤੇ ਉਹ ਇਹਨੂੰ ਛੱਡ ਕੇ ਚਲਾ ਜਾਂਦਾ ਹੈ ਸੂਖਮ ਸਰੀਰ ਪਰਲੋਕ ਜਾਂਦਾ ਹੈ ਗਵਨਾ ਗਵਨ ਕਰਦਾ ਹੈ ਉਹ ਕਹਿੰਦੇ ਉਹ ਜਿਹੜਾ ਤੇਰਾ ਸੂਖਮ ਸਰੀਰ ਰੂਪੀ ਦੇਹੀ ਹੈ ਨਾ ਤੇਰੀ ਅੰਦਰ ਲਈ ਉਹਨੂੰ ਹੰਗਤਾ ਦਾ ਰੋਗ ਨਹੀਂ ਲੱਗੇਗਾ ਦੇਹੀ ਰੋਗ ਨਾ ਲੱਗੇ ਫਿਰ ਅੰਤਸ਼ਕਰਨ ਦੇ ਪੱਲੇ ਦੇ ਵਿੱਚ ਸਭ ਸੰਸਾਰ ਦੇ ਗੁਣ ਵਾਹਿਗੁਰੂ ਤੇਰੇ ਵਿੱਚ ਪਾ ਦੇਗਾ ਅਗਰ ਤੂੰ ਐਸਾ ਕਰੇਗਾ ਤੇਰੀ ਚੋਰੀ ਖਾਲੀ ਨਹੀਂ ਰਹੇਗੀ ਪਰਮਾਤਮਾ ਖਾਲੀ ਰਹਿਣ ਨਹੀਂ ਦੇਗਾ ਦੇਹੀ ਰੋਗ ਨਾ ਲੱਗੇ ਪੱਲੇ ਚੋਰੀ ਬੁਰੇ ਨਾਲ ਸਭ ਕਰਨ ਬੁਰਾਈ ਸੰਸਾਰ ਦਾ ਇੱਕ ਸੁਭਾਅ ਹੈ ਤੇ ਬੁਰੇ ਨਾਲ ਬੁਰਾਈ ਕਰਦੇ ਕਹਿੰਦੇ ਤੂੰ ਕੀਤਾ ਕੋਈ ਗੱਲ ਨਹੀਂ ਮੈਂ ਤਾਂ ਜਵਾਬ ਦਿਆਂਗਾ ਬੁਰੇ ਨਾਲ ਸਭ ਕਰਨ ਬੁਰਾਈ ਮਾਫ਼ ਕਰਨ ਕੇ ਸਿਆਣੇ ਜਾਂ ਵੀ ਤੂੰ ਤਾਂ ਕੀਤਾ ਬਲਦੇ ਹੁੰਦਿਆਂ ਮੈਂ ਉਹਨੂੰ ਮਾਫ਼ੀ ਦੇ ਜਾ ਕਰੂੰਗਾ ਪਰ ਇਸ ਤੋਂ ਵੀ ਅਗਲੀ ਗੱਲ ਕਹਿੰਦੇ ਬੁਰਿਆਂ ਨਾਲ ਤੇ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ ਸਾਨੂੰ ਇਹ ਗੁਰੂ ਨਾਨਕ ਨੇ ਗੱਲ ਦਿੱਤੀ ਹੈ ਇਹ ਦੋ ਸਵਾਲ ਤੇ ਵੈਸੇ ਤਾਂ ਕਈ ਵਾਰੀ ਬੰਦਾ ਚੋਟ ਖਾ ਜਾਂਦਾ ਮਨੁੱਖੀ ਮਨ ਮੈਂ ਇੱਕ ਵਾਰੀ ਜੋਤੀ ਸਰੂਪ ਤੋਂ ਚੰਡੀਗੜ੍ਹ ਆਮ ਹੀ ਜਾਈਦਾ ਉਹ ਸੱਜੇ ਪਾਸੇ ਦੇਖਿਆ ਇੱਕ ਕੋਠੀ ਦੇ ਉੱਤੇ ਲੇਟਿਆ ਹੋਇਆ ਮੈਂ ਆਪਣੇ ਡਰਾਈਵਰ ਨੂੰ ਪੁੱਛਿਆ ਭਾਈ ਅਵਤਾਰ ਸਿੰਘ ਨੂੰ ਤਾਂ ਅਵਤਾਰ ਸਿੰਘ ਜੀ ਹਾਂ ਕੀ ਲਿਖਿਆ ਕਹਿੰਦੇ ਜੀ ਇਹ ਠੀਕ ਲਿਖਿਆ ਮੈਂ ਕਿਹਾ ਲਿਖਿਆ ਨੇਕੀ ਕਰ ਛਿੱਤਰ ਦਾ ਯਾਰ ਬਹੁਤ ਮਾੜੀ ਗੱਲ ਲਿਖੀ ਹੋਈ ਹੈ ਵੀ ਨੇਕੀ ਕਰ ਤੇ ਬਦਲੇ ਚ ਛਿੱਤਰ ਖਾ ਉਹਨੂੰ ਪਤਾ ਸੀ ਇਸ ਗੱਲ ਦਾ ਕਿਉਂਕਿ ਉਹ ਜ਼ਿਆਦਾ ਘੁੰਮਦੇ ਰਹਿੰਦੇ ਗੋਪੀ ਸਿੰਘ ਤੇ ਉਹਦੇ ਮੈਂ ਪਹਿਲੀ ਵਾਰ ਦੇਖਿਆ ਸੀ ਉਹ ਕਹਿੰਦੇ ਜੀ ਅਸਲ ਕੀ ਗੱਲ ਹੈ ਵੀ ਇਹ ਜਿਹੜਾ ਕੋਠੀ ਦਾ ਮਾਲਕ ਹੈ ਇਹਨੇ ਬਾਹਰ ਜਾਣਾ ਸੀ ਕਿਉਂਕਿ ਬਾਹਰ ਸੀ ਇਹਨੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਮੇਰੀ ਕੋਠੀ ਉਹਨਾਂ ਨੂੰ ਲੋੜ ਸੀ ਉਹਨਾਂ ਕੋਲ ਮਕਾਨ ਹੈ ਨਹੀਂ ਸੀ ਉਹਨੇ ਕਿਹਾ ਵੀ ਜੇ ਤੂੰ ਕਹਿ ਨਾਲ ਤੇਰੇ ਮਕਾਨ ਦੀ ਰਾਖੀ ਰੱਖਾਂਗੇ ਨਾਲੇ ਜੇ ਸਫਾਈ ਸਫੂਈ ਰੱਖਣ ਤੂੰ ਆਪਣਾ ਇੱਕ ਕਮਰਾ ਰੱਖ ਲੈ ਜਾਂ ਹੋਰ ਕਹਿੰਦੇ ਕੋਈ ਬਾਤ ਨਹੀਂ ਦੇ ਦਿੱਤਿਆ ਕੋਈ ਕਿਰਾਇਆ ਨਹੀਂ ਰਿਹਾ ਉਹਨਾਂ ਕੋਲ ਕੁਛ ਨਹੀਂ ਉਹਨੇ ਕੋਠੀ ਦੇ ਦਿੱਤੀ ਹੌਲੀ ਹੌਲੀ ਜਦੋਂ ਸਰਦਾਰ ਜੀ ਆਏ ਤੇ ਉਹਨਾਂ ਦੇ ਮਨ ਦੇ ਵਿੱਚ ਇੰਨਾ ਬਦਲਾਅ ਹੋਇਆ ਉਹ ਰੁੱਖ ਦੇਖ ਕੇ ਦੇਖੋ ਪਸ਼ੂ ਪੰਛੀ ਵੀ ਰੁੱਖ ਦੇਖ ਲੈਂਦੇ ਆ ਰੁੱਖ ਦੇਖ ਕੇ ਪਸ਼ੂ ਪੰਛੀ ਵੀ ਆਪਣਾ ਪਾਸਾ ਬਦਲੇ ਜਾਂਦੇ ਆ ਉਹਨੇ ਦੇਖ ਲਿਆ ਵੀ ਆਓ ਭਗਤ ਅੱਗੇ ਵਾਲੀ ਹੈ ਨੀ ਫਰਕ ਉਹਨੇ ਕਿਹਾ ਵੀ ਤੁਸੀਂ ਕਾਫੀ ਦੇਰ ਰਹਿ ਗਏ ਇੱਥੇ ਜੇ ਹੁਣ ਤੁਸੀਂ ਆਪਣਾ ਮੇਰੇ ਪਰਿਵਾਰ ਨੇ ਆਉਣਾ ਉਹਨਾਂ ਨੇ ਵੀ ਰਹਿਣਾ ਹੁਣ ਫਿਰ ਦੋ ਪਰਿਵਾਰ ਨੂੰ ਰਹਿਣਾ ਉੱਪਰ ਤੁਸੀਂ ਹੁਣ ਆਪਣਾ ਹੋਰ ਟੀਕਾ ਕਰੋ ਕਹਿੰਦੇ ਜੀ ਤੁਸੀਂ ਆਪਣਾ ਟੀਕਾ ਹੋਰ ਕਰੋ ਮਤਲਬ Wenn ich im ganz gerade probieren will. Ja, so Vipraat, mein Kriya. Material, mein Lehanda, Makan, Mera, Vari, Dunya, Jandi, hai. Theologie, Ona, ne, Case, Kartata. Ulta, Ode, Ulta, Chor, Katwa, Kotan. Ne, Kya, Bar, Reda, Kiri, Deka, Kiri, 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 कई साल ये केस चलिया हाई कोर्ट तक शायद ही गया केस शुक्र है अभी अदालत ने सच दा सच निवेद दिता ते वो सरदार जी दे हक विच क्योंकि प्लाट ओ दे नाम सी मार दे सबूत ओ दे कोल त्रेसी दा सब कुछ है ते उस तों बाद उन्हें एक मोटे अखना दी लिख दिता जिथे हरेक बंदे बड़े कहिंदा नेकी कर ते छत्र खा ਉਹਨੂੰ ਜਦੋਂ ਪੁੱਛਿਆ ਵੀ ਕਹਿੰਦਾ ਮੈਂ ਕਈ ਸਾਲ ਛਿੱਤਰ ਖਾ ਲਏ ਕਹਿੰਦਾ ਹਾਲਤਨ ਘੁੰਮਦਾ ਰਿਹਾ ਤੇ ਨੇਕੀ ਕਰਨ ਦੇ ਬਦਲੇ ਇੱਕ ਦੁਨਿਆਵੀ ਬੰਦਾ ਤਾਂ ਇਸ ਵਾਰ ਸੋਚ ਸਕਦਾ ਜਿਹਨੇ ਨੇਕੀ ਕਰਕੇ ਬਦਲੇ ਵਿੱਚ ਕੋਈ ਆਸ ਰੱਖਣੀ ਹੈ ਕਿ ਮੈਨੂੰ ਕੁਛ ਮਿਲੇ ਅਸਲ ਚ ਉਹ ਨੇਕੀ ਨਹੀਂ ਕਰ ਰਿਹਾ ਇੱਕ ਸੌਦਾ ਕਰ ਰਿਹਾ ਬਦਲੇ ਨੂੰ ਕੀ ਲੈਂਦਾ ਸੰਸਾਰ ਦੇ ਵਿੱਚ ਦੁਬਾਰਾ ਹੈ ਬਾਪ ਪੁੱਤ ਦੇ ਵਿੱਚ ਵੀ ਕਿਤੇ ਬਣ ਕੁਦਰਤੀ ਹੈ ਭਰਾ ਭਰਾ ਦੇ ਵਿੱਚ ਤਾਂ ਹੁਣ ਨਹੀਂ ਹੈ ਹਰ ਥਾਂ ਤੇ ਕਿਸੇ ਨਾ ਕੁਛ ਲੈਣ ਤੇ ਦੇਣ ਦਾ ਚੱਕਰ ਹੈ ਮਨ ਨੂੰ ਪ੍ਰੀਤੀ ਇੱਕ ਉਸ ਲੈਣ ਦੇਣ ਦੇ ਵਿੱਚ ਹੀ ਫਸ ਗਏ ਫਰਿਜ ਨੇ ਇਨਕਾਰ ਕੀਤਾ ਕਿ ਦੱਸਦੇ ਦਾ ਜਾਂ ਲੱਭ ਤਨੇ ਹੋ ਗਿਆ ਜੇ ਲਾਲ ਜਿੱਦਾਂ ਪ੍ਰੇਮ ਨਹੀਂ ਹੈ ਲੱਭਾ ਨਹੀਂ ਉੱਠਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਦੋਨੇ ਸੁਭਾਅ ਨੂੰ ਇਹ ਬਲਿਹਾਰ ਜਾਈਏ ਉਹਨਾਂ ਦੀ ਕਾਵਿ ਰਚਨਾ ਪਰ ਉਹਨਾਂ ਦੇ ਬੁੱਧ ਦੇ ਚਮਤਕਾਰ ਕਿਵੇਂ ਦ੍ਰਿਸ਼ਟਾਂਤਾਂ ਪ੍ਰਮਾਣਾਂ ਦੇ ਨਾਲ ਗੁੰਦਣ ਲੱਗ ਜਾਂਦੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਇਹਦੇ ਤੇ ਦੋ ਸ਼ਬਦ ਤਾਂ ਪੂਰੇ ਦੇ ਪੂਰੇ ਲਿਖ ਦਿੱਤੇ ਬੁਰੇ ਦੇ ਉੱਪਰ ਉਹਨਾਂ ਨੇ ਸ਼ੁਰੂ ਕੀਤੀ ਗੱਲ ਕਹਿੰਦੇ ਪ੍ਰਕਿਰਤੀ ਦਾ ਸੁਭਾਅ ਸਰੀਰ ਵੀ ਪ੍ਰਕਿਰਤੀ ਦਾ ਹੀ ਹੈ ਕਹਿੰਦੇ ਸੁਭਾਅ ਪ੍ਰਕਿਰਤੀ ਤੋਂ ਮਿਲਿਆ ਲੋਕ ਨੂੰ ਸੁਭਾਅ ਸੰਸਾਰ ਦੇ ਵਿੱਚ ਜਿਹੜੇ ਦੋ ਤਰ੍ਹਾਂ ਦੇ ਉਹਨਾਂ ਨੇ ਪਾਣੀ ਤੇ ਪੱਥਰ ਦੋ ਲੈ ਲਏ ਇਹਦੇ ਚ ਚੋਣ ਕੀਤੀ ਪਾਣੀ ਦੀ ਤੇ ਚੋਣ ਕੀਤੀ ਪੱਥਰ ਦੀ ਉਹ ਕਹਿੰਦੇ ਪਾਣੀ ਪੱਥਰ ਲੀਕ ਜਿਉਂ ਭਰਾ ਬੁਰਾ ਪ੍ਰਕਿਰਤ ਸੁਭਾਅ ਪ੍ਰਕਿਰਤੀ ਚ ਦੋ ਸੁਭਾਅ ਚੱਲ ਰਹੇ ਭਰਾ ਤੇ ਬੁਰਾ ਤੇ ਬੁਰੇ ਸੁਭਾਅ ਨੂੰ ਉਹ ਲੈਂਦੇ ਹੈ ਕਿ ਪੱਥਰ ਦੇ ਉੱਤੇ ਕੋਈ ਬੰਦਾ ਇੱਕ ਵਾਰੀ ਲੀਕ ਖਿੱਚਦਾ ਦੇਵੇ ਪੱਥਰ ਦੇ ਵਿੱਚ ਤਾਂ ਪੱਥਰ ਉਸ ਲੀਕ ਨੂੰ ਕਦੇ ਮੇਰਦਾ ਨਹੀਂ ਯਾਦ ਰੱਖਦਾ ਕਹਿੰਦੇ ਪਾਣੀ ਦੇ ਵਿੱਚ ਪੱਥਰ ਤਾਂ ਜ਼ਿੰਦਗੀ ਭਰ ਨਹੀਂ ਉਹਨੂੰ ਛੱਡਦਾ ਪਾਣੀ ਦੇ ਵਿੱਚ ਲੀਕ ਖਿੱਚੋ ਕਹਿੰਦੇ ਨਾਲ ਦੀ ਨਾਲ ਮਿਟਦੀ ਜਾ ਰਹੀ ਹੈ ਅਜੇ ਉਂਗਲ ਬਾਹਰ ਨਹੀਂ ਕੱਢੀ ਪਾਣੀ ਚੋਂ ਸੋਟੀ ਬਾਹਰ ਨਹੀਂ ਕੱਢੀ ਪਾਣੀ ਚੋਂ ਤੇ ਲੀਕ ਮਿਟਦੀ ਜਾ ਰਹੀ ਹੈ ਕਹਿੰਦੇ ਕੁਛ ਐਸੇ ਲੇਖ ਹੁੰਦੇ ਨੇ ਉਹਨਾਂ ਦੇ ਨਾਲ ਬੁਰਾਈ ਕਰੋ ਉਹ ਨਾਲ ਦੀ ਨਾਲ ਹੀ ਭੁੱਲ ਜਾਂਦੇ ਜਿਹੜਾ ਕੁਛ ਨਹੀਂ ਹੋਇਆ ਪਾਣੀ ਦੀ ਲੀਕ ਹੈ ਤੇ ਸਾਧਕ ਪੁਰਸ਼ ਜਿਹੜਾ ਉਹਦੀ ਪੱਥਰ ਦੀ ਲੀਕ ਹੈ ਕਦੇ ਵੀ ਆਪਣੇ ਸਵਾਲ ਨੂੰ ਛੱਡਦਾ ਨਹੀਂ ਸਾਧਕ ਪੁਰਸ਼ ਦਾ ਵੈਰ ਪੱਥਰ ਦੀ ਲੀਕ ਹੈ ਮਰ ਜਾਏਗਾ ਲੇਕਿਨ ਛੱਡੇ ਕਰਨੇ ਸਭ ਮਰ ਜਾਏਗਾ ਪਰ ਜ਼ਹਿਰ ਨਹੀਂ ਕਰੇਗਾ ਸਭ ਹੈ ਪਾਣੀ ਪੱਥਰ ਲੀਕ ਜਿਉਂ ਭਲਾ ਬੁਰਾ ਪ੍ਰਕਿਰਤ ਸੁਭਾਅ ਤੇ ਪ੍ਰਕਿਰਤੀ ਦੇ ਦੋ ਸੁਭਾਅ ਭਾਈ ਸਾਹਿਬ ਕਹਿੰਦੇ ਨੇ ਵੀ ਭਾਵੇਂ ਦੇਖਣ ਨੂੰ ਮਨੁੱਖ ਹੈ ਪਰ ਜਿਹਦੇ ਵਿੱਚ ਐਸਾ ਸੁਭਾਅ ਹੈ ਉਹ ਪੱਥਰ ਹੀ ਹੈ ਪੱਥਰ ਦੇ ਨਾਲ ਠੋਕਰ ਲੱਗੀ ਤਾਂ ਵੀ ਨੁਕਸਾਨ ਹੋ ਗਿਆ ਪੱਥਰ ਨਾਲ ਮੱਥਾ ਲੱਗ ਗਿਆ ਤੁਹਾਨੂੰ ਨਾ ਤੱਪ ਗਏ। ਪੱਥਰ ਚੁੱਕ ਕੇ ਕਿਸੇ ਦੀ ਮਾਰਦੇ ਹੋ ਤੁਹਾਨੂੰ ਧਿਆਨ ਲਏਗਾ। ਪੱਥਰ ਨੇ ਤਾਂ ਬੁਰਾਈ ਨਹੀਂ ਕਰਨੀ, ਹਰ ਤੋ ਇਸ ਕਰਕੇ ਹੇਠਾਂ ਪਿਆ ਪੱਥਰ ਇਉਂ ਲਿਖੇ ਲੇ ਵੀ ਹੈ, ਯਾਨੀ ਸਾਧਤ ਪੁਰਸ਼ ਦੀ ਨਿਮਰਤਾ ਨਾ ਦੇਖੋ ਗਾਈ ਕਰਦੇ। ਪੱਥਰ ਤੁਹਾਡੇ ਪੈਰਾਂ ਦੇ ਹੇਠ ਪਿਆ ਵੀ ਨੁਕਸਾਨ ਕਰ ਦਿੰਦਾ, ਸਾਧਤ ਪੁਰਸ਼ ਨਿਮਿਆ ਹੋਇਆ ਵੀ ਨੁਕਸਾਨ ਕਰ ਦੇਗਾ। ਬਹੁਤ ਸਾਰੀਆਂ ਬਾਤਾਂ ਹੈ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਜਦੋਂ ਇੰਨਾ ਰੁਝਾਨ ਨਹੀਂ ਸੀ, ਕਈ ਵਾਰ ਪੰਜ ਸੱਤ ਵਾਰ ਪੰਜ ਕੁ ਵਾਰ ਤਾਂ ਮੈਨੂੰ ਲਗਦਾ ਵੀ ਕੀਤੀ ਹੈ, ਤੇ ਚੰਡੀਗੜ੍ਹ ਤੋਂ ਇੱਕ ਐਸ ਪੀ ਓ ਕੈਰ ਸੀ, ਸਿਆਣਾ ਥੋੜ੍ਹਾ ਜਿਹਾ ਸਰੀਰ ਸੀ, ਕੁਛ ਕਮਜ਼ੋਰ ਜ਼ਿਆਦਾ ਸੀ, ਇੰਨਾ ਸਿਆਣਾ ਤਾਂ ਨਹੀਂ ਸੀ, ਪੈਰ ਫਿਸਰ ਗਿਆ, ਘਰਵਾਲੀ ਨਾਲ ਸੀ, ਮੈਂ ਤਾਂ ਇਹ ਉਹਦੀ ਘਰਵਾਲੀ ਪਹਿਲੀ ਵਾਰ ਦੇਖੀ ਹੈ ਜਿਸ ਤਰ੍ਹਾਂ ਦੀ ਉਹ ਵੀ ਸੀ, ਪੈਰ ਫਿਸਲਿਆ ਤਾਂ ਉਹਦਾ ਮੱਥਾ ਜਿਹੜਾ ਸੀ ਸਿੱਧਾ ਹੀ ਜਾ ਕੇ ਪੱਥਰ ਦੇ ਨਾਲ ਟਕਰਾ ਗਿਆ ਹੇਠਾਂ ਜ਼ਮੀਨ ਤੇ, ਪਰ ਉਹਦੀ ਮੌਤ ਹੋ ਗਈ। ਉੱਥੇ ਦਾ ਕਾਨੂੰਨ ਐਸਾ ਵੀ ਉੱਥੇ ਲਾਸ਼ ਵੀ ਜਿੰਨੀ ਦੇਰ ਤੋਂ ਪਟਵਾਰੀ ਕਾਰਵਾਈ ਕਰਦਾ ਸਾਰੀ ਇਮਾਰਤ ਚ ਕੋਈ ਇਸ ਤਰ੍ਹਾਂ ਦਾ ਹੈ। ਚਲੋ ਜੀ ਲਾਸ਼ ਦੀ ਲੈ ਕੇ ਕਿਉਂਕਿ ਉਸ ਤੋਂ ਬਾਅਦ ਕਾਰਵਾਈ ਸ਼ੁਰੂ ਕੀਤੀ ਸੰਗਤਾਂ ਨੇ ਮਤਲਬ ਇਸ ਤਰ੍ਹਾਂ ਦਾ ਵੀ ਸੀ, ਪਰ ਉਹ ਬੀਬੀ ਵੀ ਭੁੱਲਣ ਵਾਲੀ ਨਹੀਂ, ਪਤੀ ਮਰਿਆ ਪਿਆ ਹੈ ਤੇ ਸਵੇਰ ਦੇ ਟਾਈਮ ਬੀਬੀ ਸੋਫੀ ਨਿੰਦੀ ਲਾ ਕੇ ਆ ਗਈਆਂ ਚੰਗੀ ਤਰ੍ਹਾਂ ਬਣ ਠਾਣ ਕੇ ਜਿਵੇਂ ਵਿਆਹ ਚਾਹੀ ਹੁੰਦੀ ਹੈ, ਉਹ ਮੈਨੂੰ ਵੀ ਭੁੱਲਦੀ ਨਹੀਂ ਕੀਤੀ। ਉਹ ਪਤੀ ਮਰਿਆ ਪਿਆ ਉਹਦੀ ਅਜੇ ਲਾਸ਼ ਨਹੀਂ ਮਿਲੀ, ਤੇ ਉਹ ਐਨ ਫਿਰ ਉਹਦੀ ਆਪਣੇ ਹਾਲ ਸੰਗਾਰ ਕਰਦੀ। ਮੈਂ ਕਿਹਾ ਵੀ ਮੈਂ ਤਾਂ ਉਹੀ ਲੜਦੀ ਹੈ ਜਿਹੜੀ ਗੁਰਬਾਣੀ ਚ ਕਹੀ ਹੋਈ ਹੈ, ਖਸਮ ਮਰੇ ਤੇ ਨਾਰ ਨਾ ਰੋਗ ਹੈ ਉਦਰ ਕੁਵਾਰ ਔਰ ਹੋਵੇ, ਜਾਂ ਤਾਂ ਇਸ ਤਰ੍ਹਾਂ ਦੀ ਪਾਲੋ। ਪੱਥਰ ਦੇ ਉੱਤੇ ਮੱਥਾ ਲੱਗਿਆ ਤੇ ਤੁਹਾਨੂੰ ਮਨੁੱਖ ਮਰ ਗਿਆ, ਚੁੱਕ ਕੇ ਮਾਰੋ ਤਾਂ ਵੀ ਕਹਿੰਦੇ ਸਾਧਕ ਪੁਰਸ਼ ਦੀ ਨਿਮਰਤਾ ਨਾ ਵੇਖੋ, ਉਹਦਾ ਔਗਣ ਦੇਖੋ ਕੈਸਾ ਨੁਕਸਾਨ, ਉਹਦੀ ਨਿਮਰਤਾ ਵਿੱਚ ਵੀ ਨੁਕਸਾਨ ਹੈ ਉਹਦੇ ਚੁੱਕੇ, ਕਿਉਂਕਿ ਉਹ ਦਿਲੋਂ ਤੁਸੀਂ ਗਏ ਨਹੀਂ ਨਾ ਕਿਸ ਕਰਕੇ। ਪਾਣੀ ਪੱਥਰ ਰੀਤ ਜਿਉਂ ਭਲਾ ਬੁਰਾ ਪ੍ਰਕਿਰਤ ਸੁਹਾਏ, ਇਹ ਸੁਹਾ ਹੈ ਪ੍ਰਕਿਰਤੀ ਵਿੱਚ। ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਇਤਿਹਾਸ ਥੋੜ੍ਹਾ ਜਿਹਾ ਧਿਆਨ ਨਾਲ ਦੇਖ ਰਿਹਾ ਸੀ, ਮੇਰੇ ਬਾਰ ਬਾਰ ਕਰਨੀ ਕਰ ਪਾਤਸ਼ਾਹ ਦੇ ਚੋਵੀ ਸੱਚੇ ਪਾਤਸ਼ਾਹ ਤੇ ਤੂੰ ਆਪਣਾ ਸੁਭਾਅ ਨਹੀਂ ਛੱਡਿਆ, ਭਾਵੇਂ ਲੋਕ ਇਹ ਕਹਿਣ ਵੀ ਐਸਾ ਕਿਉਂ ਕੀਤਾ ਜੀ ਗੁਰੂ ਨੇ ਐਸਾ ਕਿਉਂ ਕੀਤਾ, ਮੇਰੇ ਕੋਲ ਗਿਣਤੀ ਨਹੀਂ ਹੋਈ ਤੇ ਦੁਬਾਰੇ ਗਿਣਤੀ ਚਲੋ ਹੋ ਸਕਦੀ ਹੈ ਵੀ ਕਿੰਨੀ ਵਾਰ ਪਹਾੜੀਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਧੋਖੇ ਨਾਲ ਘੇਰਿਆ, ਸਿੱਖਾਂ ਸਮੇਤ ਘੇਰਿਆ, ਕਿੰਨੀ ਵਾਰ ਸਫਲ ਕੀਤੇ, ਕਿੰਨੀ ਵਾਰ ਬਾਹਰ ਤੇ ਹਾਕਮ ਚੜਾ ਕੇ ਲੈਂਦੇ, ਔਰ ਉੱਨੀ ਵਾਰ ਮੂੰਹ ਦੀ ਖਾਣੀ ਪਈ, ਹਾਰ ਗਏ, ਮੂੰਹ ਕਾਲਾ ਕਰਾ ਕੇ ਚਲੇ ਗਏ ਤੇ ਮੁੜ ਕੇ ਮਹਾਰਾਜ ਕੋਲ ਵੀ ਮਹਾਰਾਜ ਦੀ ਗਲਤੀ ਹੋ ਗਈ ਸੀ, ਸਾਡੇ ਕੋਲ ਅੱਗੇ ਵੀ ਨਹੀਂ ਐਸਾ ਕਰਦੇ, ਮਹਾਰਾਜ ਕਹਿੰਦੇ ਚਲੋ ਕੋਈ ਬਾਤ ਨਹੀਂ ਕਰੋਗੇ ਠੀਕ ਰਹੋ ਤੁਹਾਡੇ ਵਾਸਤੇ, ਮੁੜ ਕੇ ਫਿਰ ਇਕੱਠੇ ਹੋ ਕੇ ਫਿਰ ਉਹੀ ਕਹੋ, ਤੇ ਜਿੰਨੀ ਵਾਰ ਵੀ ਆਉਂਦੇ ਰਹੇ ਉੱਨੀ ਵਾਰ ਹੀ ਮਾਫ਼ੀ ਮਿਲਦੀ ਪਈ। ਹੈਰਾਨੀ ਤਾਂ ਗੱਲ ਇਹ ਹੈ ਕਿਉਂਕਿ ਸਤਿਗੁਰ ਪੁਰਖ ਨਿਰਵੈਰ ਹੈ, ਸਤਿਗੁਰ ਸਭਨਾ ਨਾਲ ਭਲਾ ਮਨਾਏਗਾ, ਇਸਦਾ ਬੁਰਾ ਕਿਉਂ ਹੋਵੇ, ਬੁਰਾਈ ਹੈ ਹੀ ਗੁਰੂ ਦੇ ਵਿੱਚ। ਪਰ ਸਿਰੇ ਤੱਕ ਅਖੀਰ ਤੱਕ ਨਹੀਂ ਬੁਰਾਈਆਂ ਨੇ ਬੁਰਾਈ ਛੱਡੀ ਤੇ ਗੁਰੂ ਸਾਹਿਬ ਨੇ ਉਹਨਾਂ ਦਾ ਬਾਰ ਬਾਰ ਪਾਲ ਨੰਗਾ ਕੀਤਾ। ਭੀਮ ਚੰਦ ਦੇਖੋ ਇਤਿਹਾਸ ਦੇ ਪੰਨਿਆਂ ਦੇ ਉੱਤੇ ਜਿਹੜਾ ਕੁਛ ਲਿਖਿਆ ਹੋਇਆ ਹੈ, ਜਾਂ ਤਾਂ ਸਾਡੇ ਪ੍ਰਚਾਰਕਾਂ ਨੇ ਧਿਆਨ ਦੇ ਨਾਲ ਪੜ੍ਹਿਆ ਨਹੀਂ, ਜਾਂ ਫਿਰ ਉਹਨਾਂ ਦੀ ਮੇਜ ਨਹੀਂ ਆਈ ਉਹ ਗੱਲ, ਉਹ ਕਹਿੰਦੇ ਹੈ ਵੀ 10 ਲੱਖ ਫੌਜ ਦੀ ਉਹ ਗੱਲ ਆ ਰਹੀ ਹੈ। ਜਦੋਂ ਕਿ ਇਤਿਹਾਸ ਦੱਸਦਾ ਹੈ ਕਿ 10 ਲੱਖ ਫੌਜ ਤਾਂ ਪਹਿਲਾਂ ਆ ਚੁੱਕੀ ਹੈ, ਜਿਹਨੇ 7 ਮਹੀਨੇ ਘੇਰਾ ਪਾਇਆ ਹੋਇਆ ਸੀ ਪਹਾੜੀ ਰਾਜਿਆਂ ਦੀ, ਤੇ ਉਹਦੇ ਵਿੱਚ ਖਵਾਜਾ ਬਰਦੂਦ ਜ਼ਬਰਦਸਤ ਖਾਂ ਜਿਹੜਾ ਲਾਹੌਰ ਵਾਲਾ ਸੀ, ਸੂਬਾ ਸਰਹੰਦ ਵਜ਼ੀਰ ਖਾਂ ਸਰਹੰਦ ਵਾਲਾ ਪੰਜਾਬ ਦਾ ਸੂਬੇਦਾਰ, ਤੇ ਔਰੰਗਜ਼ੇਬ ਤਾਂ ਚਲੋ ਦੱਖਣ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਤਾਂ ਭਾਈ ਸਾਹਿਬ ਨੇ ਉੱਥੇ ਮਤੀ ਦਾਸ ਨੇ ਰਹਿਣ ਹੀ ਨਹੀਂ ਸੀ ਦਿੱਤਾ ਦਿੱਲੀ ਦੇ ਅੰਦਰ, ਇੱਕ ਰਾਤ ਨਹੀਂ ਰਿਹਾ, ਕੱਢ ਦਿੱਤਾ ਸੀ ਸ਼ਹੀਦ ਸਿੰਘ, ਤੇ ਅਹਿਮਦਨਗਰ ਦੇ ਅੰਦਰ ਡੇਰੇ ਤੋਂ ਹੀ ਬੈਠਾ ਸੀ, ਉੱਥੇ ਤਾਨੇ ਸ਼ਾਹ ਦੇ ਨਾਲ ਬੜਾ ਜੰਗ ਚੱਲ ਰਿਹਾ ਸੀ ਦੱਖਣ ਦੇ ਵਿੱਚ ਸੀ। ਉੱਥੋਂ ਪਹਾੜੀ ਰਾਜਿਆਂ ਨੇ ਜਾ ਕੇ ਜੀ ਉੱਥੇ ਸਾਡਾ ਤਾਂ ਦੇਸ਼ ਉਜਾੜ ਦਿੱਤਾ ਜੀ, ਉਹ ਕਹਿੰਦਾ ਗੁਰੂ ਤੇਗ ਬਹਾਦਰ ਦਾ ਮੈਂ ਤਾਂ ਬਦਲਾ ਲਊਂਗਾ, ਉਹਨੂੰ ਚੁੱਕਿਆ ਜਾ ਕੇ ਇਹਦੇ ਜੀ ਕੰਨ ਭਰੇ, ਤੇ ਉਹਨੇ ਇਹਨੂੰ ਖਵਾਜਾ ਮਰਦੂਦ ਨੂੰ ਫੌਜ ਦੇ ਕੇ ਭੇਜ ਦਿੱਤਾ। ਇਹ ਜਿਹੜੀ ਫੌਜ ਸੀ 7 ਮਹੀਨੇ ਤੇ ਕੁਛ ਦਿਨ ਘੇਰਾ ਰਿਹਾ ਆਨੰਦਪੁਰ ਸਾਹਿਬ ਨੂੰ, 10 ਲੱਖ ਫੌਜ ਦਾ ਤਾਂ ਇਹ ਘੇਰਾ ਸੀ। ਹੁਣ ਇਤਿਹਾਸ ਦੇ ਵਿੱਚ ਨੰਗੀ ਚਿੱਟੀ ਗੱਲ ਹੈ ਕਿ ਔਰੰਗਜ਼ੇਬ ਨੇ 10 ਲੱਖ ਫੌਜ ਇਕੱਠੀ ਫਿਰ ਭੇਜੀ ਦਿੱਲੀ ਤੋਂ, ਜਿਹਦਾ ਜ਼ਿਕਰ ਮਹਾਰਾਜ ਕਹਿੰਦੇ ਨੇ ਜਿਹਦਾ ਜ਼ਿੰਮੇਦਾਰ ਤੂੰ ਹੈ ਪਹਾੜੀ ਰਾਜਿਆਂ ਦੀ ਮੈਂ ਗੱਲ ਨਹੀਂ ਕਰਦਾ, 10 ਲੱਖ ਫੌਜ ਤਾਂ ਤੈਂ ਭੇਜੀ ਤੇਰੇ ਹੁਕਮ ਨਾਲ ਆਈ ਦਿੱਲੀ ਤੋਂ। ਗੁਰਸਨੇ ਕੇ ਕਾਰੇ ਕੁੰਡ ਦੇ ਚਿਹਰਾ ਕਿ 10 ਲੱਖ ਵੜੂ ਗਰਿਆ ਬੇਖਬਰ, ਬੇਖਬਰ ਕਿਹਾ ਇਹਨੂੰ ਕਿਤੇ ਗੌਰ ਨਾਲ ਹੀ ਪੜਿਆ ਜ਼ਫਰਨਾਮੇ ਨੂੰ ਸਾਡੇ ਭਾਈ ਨੇ, ਜਿਹੜੀ ਆਈ ਹੋਈ ਸੀ ਅਨੰਦਪੁਰ ਸਾਹਿਬ ਇਹ ਤਾਂ ਖਬਰ ਸੀ ਮਹਾਰਾਜ ਨੂੰ ਵੀ ਆਈ ਹੋਈ ਹੈ। ਜਦੋਂ ਚਮਕੌਰ ਦੀ ਗੜੀ ਦੇ ਵਿੱਚ ਮਹਾਰਾਜ ਅਜੇ ਪ੍ਰਵੇਸ਼ ਨਹੀਂ ਕੀਤੇ, ਸਿੰਘ 38 ਮਹਾਰਾਜ ਦੇ ਨਾਲ ਤੇ ਉੱਥੇ ਇੱਕ ਸ਼ਖਸ ਮਿਲਦਾ ਜਿਹਦੇ ਗੁਰੂ ਸਾਹਿਬ ਨੂੰ ਨਹੀਂ ਸੁਣਾਇਆ, ਭਾਈ ਕਾਲੇ ਕਾਲੇ ਨਾਲ ਜਾਂਦਾ, ਤੇ ਸਿੰਘ ਫਿਰਦੇ ਤੁਰਦੇ ਉਹਨਾਂ ਨੇ ਪੁੱਛ ਲਿਆ ਭਾਈ ਸਾਹਿਬ ਬੜੀ ਕਾਲੀ ਕਾਲੀ ਜਾ ਰਹੇ, ਕਹਿੰਦੇ ਜੀ ਮੈਂ ਅੱਗੇ ਸੂਬਾ ਸਰਹੰਦ ਵਜ਼ੀਰ ਖਾਂ ਖਵਾਜਾ ਮਰਦੂਦ ਹੈ ਉਹਨਾਂ ਨੂੰ ਸਿਰੀਆਂ ਦੇਣ ਵਾਸਤੇ ਆਇਆ ਹਾਂ ਕਿ 10 ਲੱਖ ਫੌਜ ਬਿਲਕੁਲ ਨੇੜੇ ਆ ਗਈ ਹੈ, 10 ਲੱਖ ਫੌਜ ਗੁਰੂ ਸਾਹਿਬ ਨੂੰ ਜਿਉਂਦਿਆਂ ਪਕੜਨਾ ਜਾਂ ਫਿਰ ਉਹਨਾਂ ਦਾ ਸੀਸ ਕੱਟ ਕੇ ਲੈ ਕੇ ਜਾਣਾ। ਅੱਗੇ ਚੱਲ ਕੇ 2 ਸਿੱਖ ਮਿਲਦੇ ਆ ਜਿਹਨਾਂ ਦੇ ਜਖਮਾਂ ਦੇ ਵਿੱਚੋਂ ਖੂਨ ਚੋ ਰਿਹਾ ਸੀ, ਪੈਟਰੋਲ ਖੂਨ ਚੋ ਰਿਹਾ, ਤੁਰਨ ਦੇ ਕਾਬਲ ਨਹੀਂ, ਜੰਗ ਲੜਨ ਦੇ ਕਾਬਲ ਨਹੀਂ, ਉਹਨਾਂ ਨੂੰ ਮਿਲਦਾ ਤੇ ਉਹਨਾਂ ਨੇ ਸਾਰੀ ਗੱਲ ਉਹਦੇ ਕੋਲੋਂ ਪੁੱਛੀ ਤੇ ਉਕੜੇ ਖੂਨ ਚੋਂਦੇ ਚੋਂਦੇ ਗੁਰੂ ਸਾਹਿਬ ਦੇ ਕੋਲ ਸ਼ਾਮਾਂ ਤੱਕ ਪਹੁੰਚਦੇ ਨੇ, ਨਹੀਂ 38 ਸੀ ਉਹਨਾਂ ਦੋਨਾਂ ਦੇ ਨਾਲ 40 ਗਿਣਤੀ ਹੁੰਦੀ ਹੈ। ਫਿਰ ਮਹਾਰਾਜ ਕਹਿੰਦੇ ਸਿੰਘ ਕਹਿਣ ਕੇ ਮਹਾਰਾਜ ਸਾਡੇ ਸਰੀਰਾਂ ਦੀ ਬਾਤ ਨਹੀਂ, ਫਿਰ ਬੇਈਮਾਨ 10 ਲੱਖ ਫੌਜ ਫੌਜ ਭੇਜ ਦਿੱਤੀ, ਆ ਪਿਛਲੀ ਵੀ 10 ਲੱਖ ਇਹ ਜਿਹੜੀ ਆ ਰਹੀ ਹੈ 10 ਲੱਖ ਇੱਧਰੋਂ ਤੇ 10 ਲੱਖ ਇੱਧਰੋਂ, ਇਸ ਲਿਹਾਜ਼ ਨਾਲ 20 ਲੱਖ ਫੌਜ ਬਣ ਗਈ ਹੈ ਜਿਹੜੀ ਇਤਿਹਾਸ 'ਚ ਲਿਖੀ ਹੋਈ ਹੈ, ਜਿਹੜੀ ਭਾਈ ਸੰਤੋਖ ਸਿੰਘ ਨੇ ਲਿਖੀ। ਔਰ ਉਸੇ ਮਾਂ ਨੇ ਕਿਹਾ ਵੀ ਤੇਰੀ ਆਹ ਜਿਹੜੀ ਬੇਖਬਰ ਕਿ 10 ਲੱਖ ਕਰੋ ਮੇਰੇ ਆਪ ਬੇਖਬਰ, ਤੇ ਮਹਾਰਾਜ ਸਾਹਿਬ ਵੀ ਕਹਿੰਦਾ ਸਿੰਘੋ ਇਹਦੀ ਇਹਨਾਂ ਦੀ ਸੰਭਾਲ ਕਰੋ, ਵਿਚਾਰੀ ਫਟਣ ਨੂੰ ਖੂਨ ਚੋਂਦੇ ਹੋਏ ਵੀ ਆਏ, ਸਾਲ ਪੱਤਰ ਬੰਨਿਆ ਰਾਤ ਰਾਤ ਦੇ ਵਿੱਚ ਉਹ ਮਹਾਰਾਜ ਦੀ ਕਿਰਪਾ ਐਸੀ ਹੋਈ ਕਿ ਉਸ ਵੇਲੇ ਆਯੁਰਵੈਦਿਕ ਦੇ ਮੁਤਾਬਿਕ ਬੂਟੀ ਐਸੀ ਸੀ 8 ਪਹਿਰ ਦੇ ਵਿੱਚ ਜਖਮ ਨੂੰ ਉਸੇ ਤਰ੍ਹਾਂ ਕਰਕੇ ਬੰਦੇ ਨੂੰ ਤੰਦਰੁਸਤ ਕਰ ਦਿੰਦੇ। ਇਹ ਕਈ ਪੁਸਤਕਾਂ ਤੱਕ ਚੱਲਦੀ ਰਹੀ ਕਿ ਹੁਣ ਖਤਮ ਹੋ ਚੁੱਕੀ ਹੈ, ਜਾਂ ਬੂਟੀ ਖਤਮ ਹੋ ਗਈ ਜਾਂ ਬਣਾਉਣ ਦੀ ਵਿਧੀ ਕੋਲ ਚਲੀ ਗਈ। ਤੇ ਮਹਾਰਾਜ ਸਾਹਿਬ ਜੀ ਫਿਰ ਉਹਨਾਂ ਨੂੰ ਲੈ ਕੇ ਤਨਖਾਹ ਤੇ ਖੜੀ ਨੂੰ ਜਾਂਦੇ ਨੇ, ਮੈਂ ਬੁਰਾਈ ਦੀ ਗੱਲ ਕਰ ਰਿਹਾ ਸੀ ਤੇ ਬੁਰੇ ਨੇ ਬੁਰਾਈ ਕਿੱਥੇ ਤੱਕ ਭੀਮ ਚੰਦ ਚਮਕੌਰ ਦੀ ਗੜੀ ਦੇ ਕੇ ਇਹਨਾਂ ਤੁਰਕਾਂ ਦੇ ਨਾਲ ਸਾਥ ਦੇ ਰਿਹਾ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਜਦੋਂ ਸਿੰਘਾਂ ਨੇ बेनती की थी, कहने महाराज भी साढ़े तम बस्ती कर लेनी चाहिए, दस लाख टेकनों होगी, दस लेके कितना टिड्डी दल उतरिया पे है, किनिया टेकां बाहिए, किनिया गोलियां चलाइए। महाराज बड़ा औखा हो गया, कहते की चाहते हो, कहते महाराज जो होर चमकौर की कड़ी के नेड़े नेड़े जी बकरियां जी आ गए इन्होंने तो भजा दो, बहुत चंगा नहीं लगता, नेड़े आ गए तो बिल्कुल यह हम थोड़े सामने है। महाराज कहते चंगा कोई बात, तीर एक चुकया, इतिहासक तथ न ऐसा तीर बरकत वाला मारिया जिसने एक तीर ने 10,000 बंदा मार दिता, इतिहास है कल्पना के नाल नहीं। और उस 10,000 दे विच तीह जन भी प्रह गया, यह बेईमान मरता गया, कहने का मतलब उत्थे महाराज साहब के तीर के नाल यह फटड़ होया ते इह चौके लैके ते मर गया है। कुछ बुराई ऐसी है कि पत्थर है अखीर तक नहीं छटी दे जाते बुराई, महाराज तो बुराई तो इस करके प्रकृति के दो सुभा चलते जेडे सुभा बंदगी कामयाब हो जाए वह पानी वाला सुभा है, पानी वाला जो असं यह लेखा जोखा करते रहेंगे बेचैनी भी रहे उन्हें क्यों किया इन्हें क्यों किया मैं की कर रहा और किधर यह तो बेचैनी रहे किधर जे आप शांति रहने तो उन्होंने छड़ देगा संसार का रहेगा है ਇਹਨੂੰ ਗੁਰੂ ਵੀਰ ਨੇ ਸੁਧਾਰ ਇਹ ਖੇਡ ਹੈ ਰੱਬ ਦੀ ਇਹ ਸੁਧਾਰ ਨਹੀਂ ਖੇਡਣੇ ਰੱਬ ਨੇ ਸੁਧਾਰਨਾ ਚਾਹੇ ਇਹ ਕਿਸੇ ਨੇ ਸਭ ਦੇ ਸੁਭਾਅ ਬਦਲੇ ਪਰ ਫੇਰ ਤਾਂ ਖੇਡ ਹੀ ਖਤਮ ਹੋ ਜਾਊ। ਖੇਡ ਵਾਸਤੇ ਦੋ ਮੁਕਾਬਲੇ ਵਿੱਚ ਟੀਮਾਂ ਚਾਹੀਦੀਆਂ, ਇਕੱਲੀ ਭਲਾਈ ਨਾਲ ਸੰਸਾਰ ਨਹੀਂ ਚੱਲੇਗਾ, ਬੁਰਾਈ ਹੋਰ ਮੁਕਾਬਲੇ ਚ ਹੋਏ ਚੱਲ ਜਾਏਗਾ। ਪਾਣੀ ਪੱਥਰ ਲਈ ਜੋ ਭਲਾ ਬੁਰਾ ਪ੍ਰਕਿਰਤ ਸੁਭਾਅ ਹੈ ਹੁਣ ਅੱਗੇ ਚੱਲ ਕੇ ਕੀ ਕਹਿੰਦੇ ਭਾਈ ਸਾਹਿਬ, ਕਹਿੰਦੇ ਬੈਰ ਨਾ ਟਿਕਦਾ ਭਰੇ ਚਿੱਤ, ਜਿਹੜਾ ਭਲਾ ਹੈ ਉਹਦੇ ਨਾਲ ਜੇ ਕੋਈ ਬੈਰ ਕਰਦਾ ਉਹਦੇ ਚਿੱਤ ਚ ਟਿਕਦਾ ਨਹੀਂ, ਕਹਿੰਦੇ ਬੈਰ ਨੂੰ ਥਾਂ ਕੋਈ ਨਹੀਂ ਉਹਦੇ ਚਿੱਤ ਵਿੱਚ, ਬੈਰ ਨਾ ਟਿਕਦਾ ਭਰੇ ਚਿੱਤ। ਹੇਤ ਨਾ ਟਿਕਿਆ ਬੁਰਾ ਮਨ ਆਏ, ਜਿਹੜਾ ਬੁਰਾ ਹੈ ਉਹਦੇ ਚਿੱਤ ਦੇ ਵਿੱਚ ਪ੍ਰੇਮ ਨਹੀਂ ਟਿਕਦਾ, ਤੇਤ ਨਹੀਂ ਟਿਕਦਾ, ਉਹਦਾ ਭਲਾਈ ਨਹੀਂ ਟਿਕਦੀ। ਦੋ ਅੰਤਸ਼ਕਰਾਂ ਦੇ ਢੇਰ ਨੇ ਵੱਖਰੇ ਵੱਖਰੇ, ਉਹਦੇ ਚਿੱਤ ਵਿੱਚ ਬੁਰਾਈ ਨਹੀਂ ਟਿਕਦੀ, ਉਹਦੇ ਚਿੱਤ ਵਿੱਚ ਭਲਾਈ ਨਹੀਂ ਟਿਕਦੀ, ਅੰਤਸ਼ਕਰਨ ਨੂੰ ਵੱਖਰੇ ਵੱਖਰੇ, ਭਾਂਡੇ ਨੂੰ ਵੱਖਰੇ ਵੱਖਰੇ। ਕੁਛ ਭਾਂਡੇ ਐਸੇ ਨੇ ਜਿਹਦੀ ਕੋਈ ਚੀਜ਼ ਟਿਕਦੀ ਹੈ ਜਿਹਦੇ 'ਚ ਨਹੀਂ ਟਿਕ ਸਕਦੀ, ਛੇਣੀ ਦਾ ਦੁੱਧ ਹੈ ਕਿਸੇ ਭਾਂਡੇ 'ਚ ਨਹੀਂ ਟਿਕਦਾ, ਕੇਵਲ ਸੋਨੇ ਦੀ ਕਟੋਰੇ 'ਚ ਟਿਕਦਾ। ਭਾਈ ਸਾਹਿਬ ਕਹਿੰਦੇ ਇਹ ਹੈ ਪ੍ਰਕਿਰਤੀ ਦਾ ਸੁਭਾਅ, ਭਲਾ ਨਾ ਹੇਤ ਵਸਾਰਦਾ ਬੁਰਾ ਨਾ ਬੈਰ ਮਨੋ ਵਸਰਾ। ਭਲਾ ਪੁਰਸ਼ ਕਦੀ ਵੀ ਮਰ ਜਾਏਗਾ ਲੇਕਿਨ ਭਲਾਈ ਨਹੀਂ ਚੱਲੇਗਾ, ਭਲਾ ਨਾ ਹੇਤ ਵਸਾਰਦਾ ਬੁਰਾ ਨਾ ਬੈਰ ਮਨੋ ਵਸਰਾਏ। ਬੀਬੀ ਸੁੰਦਰੀ ਦਾ ਕਿਤੇ ਇਤਿਹਾਸ ਪੜ੍ਹ ਕੇ ਦੇਖੋ, ਕਨਵਾਲ ਦੇ ਜੰਗਲਾਂ ਦੇ ਅੰਦਰ ਖਾਲਸਾ ਬਸ ਉਹਨਾਂ ਦਾ ਉਹੀ ਕਿਲ੍ਹਾ ਸੀ, ਉਸ ਵੇਲੇ ਹਕੂਮਤ ਨਾਲ ਲੜਾਈ ਸੀ, ਗੁਰੇਲਾ ਜੰਗ ਹੁੰਦੀ ਸੀ, ਜੰਗਲੀ ਰਾਸ਼ਟਰ ਸੀ। ਉਹਨਾਂ ਤੱਕ ਸੇਵਾ ਪਹੁੰਚਾਉਣੀ, ਉਹਨਾਂ ਤੱਕ ਸੁਨੇਹੇ ਲੈ ਕੇ ਜਾਣੇ ਆਉਣਾ, ਇਹ ਬੀਬੀ ਸੁੰਦਰੀ ਜੀ ਦਾ ਕੰਮ ਸੀ। ਇਹ ਪਰ ਇੱਕ ਸਵਾਲ ਜਿਹੜਾ ਕਰਨ ਵਾਲੇ ਸਤਿਗੁਰੂ ਤੋਂ ਮਿਲਿਆ ਸੀ ਕਿ ਭਲਾ ਹੀ ਕਰਨਾ ਬੁਰਾ ਨਹੀਂ ਕਰਨਾ ਕਿਸੇ ਦਾ। ਜਿਸ ਫੱਟੜ ਦੁਸ਼ਮਣ ਨੂੰ ਬੀਬੀ ਨੇ ਤਰਸ ਕਰਕੇ ਉਹਨੇ ਨਿਲੜੀਆਂ ਕੱਢੀਆਂ, ਤੂੰ ਗੁਰੂ ਕੀ ਸਿੰਘਣੀਆਂ ਹੈ, ਵਾਸਤਾ ਰੱਬਦਾ ਮੇਰੇ 'ਤੇ ਤਰਸ ਕਰ ਬੀਬੀ ਮੈਨੂੰ ਪਾਣੀ ਪਿਆ ਦੇ। ਜਿਹਨੂੰ ਪਾਣੀ ਪਿਆਇਆ ਜਿਹਦੀ ਜਾਨ ਬਚਾਈ ਉਸੇ ਨੇ ਬੀਬੀ ਦੀ ਜਾਨ ਪੈ ਲਈ, ਕਿਉਂਕਿ ਪੱਥਰ ਸੀ ਉਹ ਪਾਣੀ ਸੀ। ਭਾਈ ਕਲੀਰ ਦਾ ਹਿਰਦਾ ਪਾਣੀ ਹੈ, ਪਾਣੀ ਦੀ ਲੀਕ ਦੀ ਤਰ੍ਹਾਂ ਹੈ, ਉਹਨੂੰ ਦੁਸ਼ਮਣ ਨਹੀਂ ਦਿਸ ਰਿਹਾ ਕੋਈ, ਨਾ ਕੋ ਗੈਰੀ ਨਾ ਹੀ ਬੇਗਾਨਾ ਸਰਲ ਸਮਾਂ ਕੋਈ ਭਲਾ ਨੇ ਹੀਤ ਵਿਸਾਰ ਦਾ ਬੁਰਾ ਨਾ ਵੈਰ ਮਨੋ ਵਿਸਰਾਏ ਆਸ ਨਾ ਪੁੱਜੇ ਦੋਹਾਂ ਦੀ ਗੱਲ ਬੜੀ ਕਮਾਲ ਦੀ ਭਾਈ ਸਾਹਿਬ ਕਹਿੰਦੇ ਨੇ ਦੋਨਾਂ ਦੀ ਆਸ ਪੂਰੀ ਨਹੀਂ ਹੋਣੀ ਹੈ ਦੁਰਮਤ ਗੁਰਮਤ ਅੰਤ ਲਗਾਏ ਆਸ ਨਾ ਪੁੱਜੇ ਦੁਰਮਤ ਗੁਰਮਤ ਅੰਤ ਲਗਾਏ ਅੰਤ ਆ ਜਾਏਗਾ ਦੋਨਾਂ ਦਾ ਸਰੀਰ ਦਾ ਅੰਤ ਆ ਜਾਏਗਾ ਉਹਦੀ ਭਲਾਈ ਦਾ ਕੋਈ ਅੰਤ ਨਹੀਂ ਵੀ ਇੰਨੀ ਕੁ ਭਲਾਈ ਕਰਕੇ ਹਟ ਜਾਣਾ ਮੈਂ ਤੇ ਉਹਦੀ ਬੁਰਾਈ ਦੀ ਕੋਈ ਹੱਦ ਵੀ ਇੰਨੀ ਬੁਰਾਈ ਕਰਨ ਤੋਂ ਬਾਅਦ ਮੈਂ ਹਟ ਜਾਣਾ ਪੂਰੀ ਆਸਤਾ ਹੋਈ ਨਾ ਉਹਨਾਂ ਦੀ ਕਿਉਂਕਿ ਉਹ ਤੇ ਚੱਲਣਾ ਹੀ ਰਹੀ ਚੱਲਦੀ ਜ਼ਿੰਦਗੀ ਦੇ ਅੰਦਰ ਬੁਰਾਈ ਕਰਦਾ ਕਰਦਾ ਉਹ ਮਰ ਗਿਆ ਭਲਾਈ ਕਰਦਾ ਕਰਦਾ ਉਹ ਮਰ ਗਿਆ ਆਸ ਨਾ ਪੁੱਜੇ ਦੋਵਾਂ ਤੇ ਦੁਰਮਤ ਗੁਰਮਤ ਅੰਦਰ ਗਾਏ ਅੰਤ ਨੂੰ ਕੀ ਦੇਖਿਆ ਉਹ ਦੁਰਮਤੀ ਹੈ ਉਹ ਗੁਰਮਤੀ ਹੈ ਗੁਰੂ ਨਾਨਕ ਦਾ ਸਿੱਖ ਹੈ ਉਹ ਐਸਾ ਕਰਦਾ ਰਹੇਗਾ ਕਿਉਂਕਿ ਉਹਦੇ ਗੁਰੂ ਨੇ ਐਸਾ ਕਿਹਾ ਵੀ ਕਰਦਾ ਰਹੇ ਸਰਬੱਤ ਦਾ ਭਲਾ ਕਰਨਾ ਭਲਿਓ ਬੁਰਾ ਨਾ ਹੋਵੇ ਕਹਿੰਦੇ ਭਲੇ ਪੁਰਸ਼ ਦੇ ਕੋਲੋਂ ਕਦੇ ਬੁਰਾਈ ਹੁੰਦੀ ਨਹੀਂ ਬੁਰੀਓ ਭਲਾ ਨਾ ਭਲਾ ਬਣਾਏ ਕਹਿੰਦੇ ਬੁਰੇ ਪੁਰਸ਼ ਦੇ ਕੋਲੋਂ ਭਲਾਈ ਦੀ ਆਸ ਰੱਖਣੀ ਮੂਰਖਦਾਈ ਹੈ ਉਹਦੇ ਕੋਲੋਂ ਹੋ ਨਹੀਂ ਸਕਣੀ ਉਹਦੇ ਸੁਭਾਅ ਦੇ ਵਿੱਚ ਬੁਰਾਈ ਕਰਨੀ ਹੈ ਕੰਡੇ ਦੇ ਸੁਭਾਅ ਵਿੱਚ ਦਰਦ ਦੇਣ ਦੀ ਉਹ ਜਿਹੜੀ ਉਹਦੀ ਆਦਤ ਹੈ ਉਹ ਤਾਂ ਪੂਰੀ ਕਰਨੀ ਹੈ ਸੱਪ ਦੇ ਅੰਦਰ ਡੰਗ ਮਾਰਨ ਦੀ ਆਦਤ ਹੈ ਮਰੇਗਾ ਵਿੱਚੋਂ ਮਿਲੇਗਾ ਇਸ ਸੁਭਾਅ ਤੋ ਇਸ ਕਰਕੇ ਫੁੱਲ ਸੁਗੰਧੀ ਦਿੰਦਾ ਕੰਡਾ ਦੁੱਖ ਦਿੰਦਾ ਹੈ ਤੇ ਕਿਥਾਂ ਜੰਮੇ ਹੋਏ ਦੋਨਾਂ ਦੇ ਸਵਾਲ ਅਲੱਗ ਅਲੱਗ ਕੰਡੇ ਦਾ ਕੀ ਸਵਾਲ ਹੈ ਤੇ ਗੋਲਾਂ ਕੀ ਸਵਾਲ ਉਹ ਕੋਲ ਦੀ ਲੰਘੇ ਜਾਂਦੇ ਤੇ ਵੀ ਨਸਾਂ ਚ ਸੁਗੰਧੀ ਦੇ ਦਿੰਦਾ ਕੰਡਾ ਕੋਲ ਦੇ ਜਾਂਦੇ ਜਾਂਦੇ ਵੀ ਕੱਪੜੇ ਭਰ ਦਿੰਦਾ ਸੰਸਾਰ ਦੇ ਵਿੱਚ ਇਹ ਕਹਾਣੀ ਜੁਗਾਂ ਪੁਰਾਣੇ ਚਲੇ ਆ ਰਹੀ ਚਲਦੀ ਰਹੇ ਭਲਿਓ ਬੁਰਾ ਨਾ ਹੋਵੇ ਭਲੇ ਪੁਰਸ਼ ਤੋਂ ਕਦੇ ਬੁਰਾਈ ਨਹੀਂ ਬੁਰਿਓ ਭਲਾ ਨਾ ਭਲਾ ਬਣਾਏ ਉਹਦੇ ਕੋਲੋਂ ਦਾਸ ਰੱਖਣੀ ਗਲਤ ਹੈ ਉਹਨੇ ਬੁਰਾਈ ਕਰਨੀ ਜਦੋਂ ਯੁਧਿਸ਼ਠਿਰ ਵਿਦਿਆਰਥੀ ਨੂੰ ਵਿੱਚ ਪੜਦਾ ਸੀ ਦਰਯੋਧਨ ਦੀ ਵਿਦਿਆਰਥੀ ਰੂਪ ਦੇ ਵਿੱਚ ਇਕੱਠੇ ਪੜ੍ਹਦੇ ਸੀ ਤਾਏ ਚਾਚੇ ਦੇ ਬਿਲਕੁਲ ਪਰਿਵਾਰ ਹੈ ਉਹ ਪੰਡਿਤ ਦੇ ਪੁੱਤਰ ਉਹ ਧਰਤਰਾਸ਼ਟਰ ਦੇ ਪੁੱਤਰ ਉਹ ਪੰਜ ਭਰਾ ਹਨ ਉਹ ਸੌ ਭਰਾ ਹਨ ਤਾਂ ਇੱਕ ਦਿਨ ਦਰੋਣਾਚਾਰ ਗਿਆ ਪੜਾਉਣ ਵਾਲਾ ਜਿਹੜਾ ਆਚਾਰੀਆ ਇਹਨਾਂ ਦਾ ਗੁਰੂ ਹੈ ਪੜਾਉਣ ਵਾਲਾ ਉਹਨੇ ਆਪਣੇ ਸ਼ਿਸ਼ਾਂ ਦਾ ਕਿ ਮੈਂ ਜੋ ਪੜ੍ਹਾ ਰਿਹਾ ਇਹ ਕਿੱਥੇ ਕੁ ਤੱਕ ਕਾਮਯਾਬ ਹੋਣਗੇ ਇਹ ਇਸ ਇਹ ਸੋਚ ਕੇ ਉਸਨੇ ਪ੍ਰੀਖਿਆ ਕਰਨੀ ਕਿਉਂਕਿ ਉਸਤਾਦ ਦੇ ਕੋਲ ਅਧਿਕਾਰ ਹੈ ਪ੍ਰੀਖਿਆ ਕਰਨੀ ਗੁਰੂ ਦੇ ਕੋਲ ਅਧਿਕਾਰ ਹੈ ਸਿੱਖ ਦੀ ਪ੍ਰੀਖਿਆ ਕਰੇ ਗੁਰੂ ਸਾਹਿਬ ਨੇ ਪ੍ਰੀਖਿਆ ਕੀਤੀ ਹੈ ਜਦੋਂ ਪੰਜ ਪਿਆਰਿਆਂ ਨੇ ਚੋਰ ਕੀਤੀ ਹੋਰ ਕੀਤੀ ਉਹ ਪ੍ਰੀਖਿਆ ਨਹੀਂ ਸੀ ਰੋਲ ਕੀ ਸੀ ਕਿਸੇ ਚਾਹੀਦਾ ਬੁਰਾਈ ਵਾਸਤੇ ਤੇ ਪ੍ਰੀਖਿਆ ਵਾਸਤੇ ਇਸ ਕਰਕੇ ਦਰੋਣਾਚਾਰੀਆ ਨੇ ਕਿਹਾ ਕਹਿਣ ਲੱਗੇ ਦੁਰਯੋਧਨ ਹਾਂ ਬੋਲਦੇ ਕਹਿੰਦੇ ਤੈਨੂੰ ਜੋ ਸੰਥਿਆ ਦਿੱਤੀ ਸੀ ਬੇਟਾ ਪੜ੍ਹਿਆ ਕਹਿੰਦਾ ਹਾਂ ਜੀ ਕਿਹਨੇ ਕਹਿੰਦਾ ਜੀ ਮੈਂ ਤਾਂ ਸਾਰਾ ਪੜ੍ਹ ਲਿਆ ਸਾਰਾ ਪੜ੍ਹ ਲਿਆ ਕਹਿੰਦਾ ਚੰਗਾ ਪਹਿਲਾਂ ਧਰਮ ਪੁੱਤਰ ਤੂੰ ਬਈ ਕਹਿੰਦਾ ਜੀ ਮੈਂ ਤਾਂ ਥੋੜ੍ਹਾ ਜਿਹਾ ਪੜ੍ਹਿਆ ਕਿੰਨਾ ਪੜ੍ਹਿਆ ਕਹਿੰਦਾ ਜੀ ਸਿਰਫ ਦੋ ਤਿੰਨ ਕੁ ਗੱਲਾਂ ਜਿਹੜੀਆਂ ਤੁਸੀਂ ਕਹੀਆਂ ਸੀ ਉਹ ਮੈਂ ਪੜ੍ਹ ਲਈਆਂ ਕਹਿੰਦੇ ਕਿਸ ਤਰ੍ਹਾਂ ਕਹਿੰਦੇ ਤੁਸੀਂ ਇੱਕ ਤਾਂ ਕਿਹਾ ਸੀ ਵੀ ਆਪ ਤੋਂ ਵੱਡੇ ਦਾ ਕਦੇ ਨਿਰਾਦਰ ਨਹੀਂ ਕਰਨਾ ਮੈਂ ਇਹ ਪੜ੍ਹ ਲਿਆ ਮੈਂ ਜ਼ਿੰਦਗੀ ਪੜ੍ਹ ਕਦੇ ਆਪ ਤੋਂ ਵੱਡੇ ਦਾ ਨਿਰਾਦਰ ਨਹੀਂ ਕਰਾਂਗਾ ਤੇ ਮੈਂ ਪੜ੍ਹ ਲਿਆ ਯਾਨੀ ਪੜ੍ਹ ਕੇ ਕਿਤਾਬ 'ਚ ਨਹੀਂ ਛੱਡਿਆ ਉਹ ਮੈਂ ਆਪਣੇ ਹਿਰਦੇ 'ਚ ਲੈ ਆਉਂਦਾ ਮੈਂ ਕਦੇ ਨਹੀਂ ਕਰਾਂਗਾ ਜੇ ਮੇਰੇ ਤੋਂ ਵੱਡਾ ਕੋਈ ਮੇਰੇ ਰਿਸ਼ਤੇ ਵਿੱਚ ਜਾਂ ਆਮ ਮਨੁੱਖਾਂ ਦੇ ਵਿੱਚ ਗਾਂ ਗੁਣ ਪੁਰਸ਼ ਕਿ ਮੇਰੇ ਨਾਲ ਬੇਇਨਸਾਫੀ ਵੀ ਕਰੇਗਾ ਨਾ, ਮੈਂ ਤਾਂ ਵੀ ਉਹਦਾ ਨਿਰਾਦਰ ਨਹੀਂ ਕਰਾਂਗਾ ਕਿਉਂਕਿ ਵੱਡਾ ਹੈ। ਇਹ ਤੁਸੀਂ ਸਿਖਾਲੋ ਧਰਮ ਬੜੇ ਦਾਦਰ ਕਰ, ਮੈਂ ਆਪਣੀ ਦਾਦਰ। ਲੋਕੀ ਤਾਂ ਮਾਂ ਪਿਓ ਦਾ ਨਹੀਂ ਕਰਦੇ, ਇਹ ਜਿਹੜੀ ਐਸੀ ਸਾਡੇ ਸੱਭਿਆਚਾਰ ਦੇ ਸੀ ਉੱਥੇ ਭਾਰਤ ਦੇ ਵਿੱਚ। ਦੂਸਰਾ ਇਹ ਵੀ ਸੱਚ ਬੋਲਣਾ, ਚਾਹੇ ਕੁਛ ਚਲੀ ਜਾਵੇ, ਜਾਨ ਚਲੀ ਜਾਵੇ, ਮੈਂ ਝੂਠ ਨਹੀਂ ਬੋਲੂੰਗਾ। ਜ਼ਿੰਦਗੀ ਭਰ ਇਹ ਦੋਨੇ ਚੀਜ਼ਾਂ ਧਰਮ ਪੁੱਤਰ ਯੁਧਿਸ਼ਠਿਰ ਦੇ ਨਾਲ ਰਹੀਆਂ। ਗੁਰਦੇਵ ਨੇ ਪ੍ਰੀਖਿਆ ਲਈ ਕਿ ਜੋ ਕਹਿ ਰਹੇ ਠੀਕ ਹੈ, ਅਮਲ ਚ ਹੈ ਜੋ ਕਹਿ ਰਿਹਾ। ਬਿਨਾਂ ਕਸੂਰ ਤੋਂ ਪਰੇ ਵਿੱਚ ਵਿਦਿਆਰਥੀ ਦੇ ਸਾਹਮਣੇ ਅਕਸਰ ਨੂੰ ਉਹਨਾਂ ਦਾ ਜੇਸ਼ਠ ਭਰਾਤਾ ਹੈ, ਚਾਰ ਭਰਾ ਸਰਕਾਰ ਸ਼ੁਰੂ ਤੋਂ ਕਰਦੇ ਸੀ। ਮਾਤਾ ਕੁੰਤੀ ਦੀ ਸਿੱਖਿਆ ਹੀ ਐਸੀ ਸੀ, ਵੱਡਾ ਭਰਾ ਉਦੋਂ ਸਿਖਾਇਆ ਜਾਂਦਾ ਸੀ, ਬੜੇ ਭਰਾ ਦੇ ਅੱਗੇ ਬੋਲਦੇ ਨਹੀਂ ਸੀ, ਬੜਾ ਅਧਿਕਾਰ ਸੀ। ਵੱਡਿਆਂ ਨੇ ਆਪਣਾ ਆਪਣਾ ਖੋਲਿਆ ਤੇ ਛੋਟਿਆਂ ਨੇ ਖੋਲਿਆ, ਸਿੱਖਿਆ ਨਹੀਂ ਦੇ ਰਹੇ। ਸਭ ਦੀ ਆਪਣੀ ਆਪਣੀ ਜ਼ਿੰਦਗੀ ਹੈ। ਅਜੇ ਬੱਚੇ 18 ਸਾਲ ਦੇ ਨਹੀਂ ਹੋਏ, ਜਦੋਂ ਸੋਚਣ ਲੱਗ ਗਏ ਸਾਡੀ ਬਾਰ 18 ਸਾਲ ਆਉਣ ਦੀ ਰਹਿਣਾ, ਉਦੋਂ ਬਾਅਦ ਸਾਡੀ ਆਪਣੀ ਜ਼ਿੰਦਗੀ ਹੈ ਜੀ। ਮਾਂ ਬਾਪ ਤੁਹਾਨੂੰ ਕੋਈ ਨਹੀਂ ਕਹਿ ਸਕਦੇ, ਕਿਉਂਕਿ ਕਾਨੂੰਨ ਮਦਦ ਕਰਦਾ, ਕਾਨੂੰਨ ਮਦਦ ਕਰਦੇ, ਧਰਮ ਨਹੀਂ, ਧਰਮ ਨਹੀਂ ਐਸਾ ਸਵਾਲ ਹੈ। ਤਾਂ ਇਸ ਕਰਕੇ ਸਾਧ ਸਿੰਘ ਜੀ ਜੋ ਕੁਛ ਕਈ ਵਾਰ ਤਾਂ ਮੈਨੂੰ ਆਪਣੀ ਜ਼ਿੰਦਗੀ 'ਚ ਐਸਾ ਲੱਗ ਰਿਹਾ ਵੀ ਇੰਨਾ ਕੁਛ ਬਦਲਾਅ ਹੋ ਗਿਆ, ਇੰਨੀ ਦੁਨੀਆਂ ਬਦਲ ਕੇ ਗਈ ਹੈ। ਸੋਨੇ ਜਿਹੜਾ ਵੱਡਾ ਭਰਾ ਸੀ, ਬੜਾ ਪਰਮਾਤਮਾ ਨੇ ਉਹਨੂੰ ਬਲ ਵੀ ਸ਼ਾਇਦ ਸਾਡੇ ਸਾਰੇ ਭਰਾਵਾਂ 'ਚ ਇਸ ਕਰਕੇ ਦਿੱਤਾ ਸੀ ਵੀ ਉਹਨੂੰ ਸਹਿਣਸ਼ੀਲਤਾ ਬਹੁਤ ਦਿੱਤੀ ਸੀ। ਵਰਲਡ ਲੈਵਲ ਦਾ ਪਹਿਲਵਾਨ ਹੋ ਜਾਣਾ ਕੋਈ ਛੋਟੀ ਗੱਲ ਨਹੀਂ, ਗਰੀਬ ਕਿਸਾਨ ਦੇ ਘਰ ਪੈਦਾ ਹੋ ਕੇ ਪੂਰੀ ਦੁਨੀਆਂ 'ਚ ਨਾ ਗਿਆ। ਜਦੋਂ ਭਾਈ ਸਾਹਿਬ ਦਾ ਵਿਆਹ ਹੋਇਆ, ਮੇਰੀ ਉਮਰ 3 ਸਾਲ ਦੀ ਸੀ ਉਸ ਵਿੱਚ, ਕਿਉਂਕਿ ਭਾਈ ਸਾਹਿਬ ਸਾਰਿਆਂ ਨੂੰ ਬੜੇ ਸਾਰਿਆਂ ਨੂੰ ਛੋਟਾ। ਜਦੋਂ ਭਾਈ ਸਾਹਿਬ ਦੇ ਘਰੋਂ ਬੀਬੀ ਹੋਣੀ ਆਏ ਹੈ, ਉਹਨਾਂ ਨੇ ਮੈਨੂੰ ਗੋਦ ਖੜਾਇਆ ਜਿਵੇਂ ਆਪਣੇ ਪੁੱਤ ਨੂੰ ਖੜਾਇਆ ਨਾ, ਉਹਨਾਂ ਨੇ ਮੈਨੂੰ ਖੜਾਉਂਦੇ ਰਹੇ। ਇਸ ਕਰਕੇ ਮੈਂ ਆਪਣੀ ਜ਼ਬਾਨ ਦੇ ਨਾਲ ਜਿਹੜਾ ਉਹ ਰਿਸ਼ਤਾ ਭਰਾਵਾਂ ਦੇ ਘਰਵਾਲੀ ਦਾ ਹੁੰਦਾ, ਮੈਨੂੰ ਸੰਗ ਆਉਂਦੀ ਸੀ, ਮੈਂ ਮਾਂ ਵਾਲਾ ਰਿਸ਼ਤਾ ਰੱਖਿਆ ਸੀ ਉਹਦੇ ਨਾਲ, ਮੈਂ ਉਹਦੇ ਵੀ ਪੈਰੀਆਂ ਖਿਲਾਉਂਦਾ ਸੀ। ਇੱਕ ਘਟਨਾ ਮੈਂ ਬਚਪਨ 'ਚ ਦੇਖੀ ਕਿ ਅੱਜ ਦਾ ਸਮਾਜ ਕਿੱਥੇ ਚਲਾ ਗਿਆ, ਸਾਡੇ ਆਪਣੇ ਪਰਿਵਾਰ ਕਿੱਥੇ ਚਲੇ ਗਏ। ਜਿਸ ਪਰਿਵਾਰ ਦੇ ਵਿੱਚ ਕਿਤੇ ਇਹ ਭਾਵਨਾ ਸੀ, ਮੇਰੇ ਆਪਣੇ ਪਰਿਵਾਰ 'ਚ ਇੰਨਾ ਕੁਛ ਬਦਲ ਗਿਆ, ਦੁਨੀਆਂ ਦੀਆਂ ਕੀ ਗੱਲ ਦੱਸਣਾ। ਮੇਰੇ ਤੋਂ ਮੇਰਾ ਭਤੀਜਾ 4 ਜਾਂ 4.5 ਸਾਲ ਛੋਟਾ ਹੈ, ਅਮਰੀਕ ਸਿੰਘ ਉਹਦਾ ਹੈ, ਉਹ ਰੱਸਾ ਘੁਮਾਉਣ ਲੱਗ ਪਿਆ। ਬੱਚੇ ਦੀ ਸ਼ਰਾਰਤ ਤੇ ਸਫਾਏ ਉਹ ਆਇਆ, ਰੱਸਾ ਘੁਮਾਇਆ ਤੇ ਉਹਦੀ ਮਾਂ ਦੇ ਇੱਥੇ ਲੱਗਿਆ, ਰੱਸਾ ਤੂੰ ਰੱਖ ਕੇ ਲੱਗਿਆ, ਤਾਂ ਰੱਸਾ ਥੋੜਾ ਜਿਹਾ ਚੋਟ ਕਰ ਗਿਆ ਜਾ ਰਿਹਾ। ਉਹ ਮਾਂ ਤੇ ਸਹਿਣ ਨਾ, ਉਹਨੇ ਵੜ ਕੇ ਚਪੇਟ ਮਾਰੀ ਉਹਦੇ ਵੀ, ਤੈਨੂੰ ਕਹਿ ਰਹੇ ਮੇਰੀ ਹੱਥਾਂ ਤੋਂ ਨਹੀਂ ਕਰ ਲੈ। ਆਮ ਹੀ ਗੱਲ ਸੀ ਇਹ, ਤੂੰ ਪਹਿਲਾ ਪਹਿਲਾ ਬੱਚਾ ਸੀ, ਸਾਰਿਆਂ ਨੂੰ ਪੈਰਾ ਬੜਾ ਸੀ, ਭਾਈ ਸਾਹਿਬ ਤੇ ਬਰਦਾਸ਼ਤ ਨਾ ਹੋਇਆ। ਉਹਨੇ ਇਹ ਤਾਂ ਦੇਖਿਆ ਨੀ ਤੇਰੇ ਮੋਗਰੀ ਵਰਗੇ ਦੇ ਹੱਥ ਨੇ, ਤੂੰ ਗਾਂ ਤਾਂ ਦੇਖ ਭਰਮਾਨਾ ਦੇ ਨਾਲ ਹੱਥ ਪੰਜੇ ਲੈ ਲਓ ਤੇ ਹੱਥ ਬੜੇ ਸਰ ਸੀ। ਉਹਨੇ ਪੋਲਾ ਜਿਹਾ ਇੱਕ ਮਾਰਿਆ ਲਪੇੜਾ, ਉਹ ਬੀਬੀ ਦਾ ਬੁੱਢੀ ਹੋ ਗਈ ਸੀ, ਉਹਦਾ ਉਹੀ ਕੰਨ ਡੁੱਲਦਾ ਰਿਹਾ ਸਿਰੇ ਤੱਕ, ਇੱਕ ਚਪੇੜ ਦੇ ਨਾਲ ਇਹ ਨੁਕਸ ਪੈ ਗਿਆ, ਜਦ ਤਕੜਾ ਸੀ। ਕੋਲ ਖੜੀ ਸੀ ਭੈਣ, ਪਹਿਲਵਾਨ ਤੋਂ ਛੋਟੀ ਸੀ, ਸਭ ਤੋਂ ਸਾਰਿਆਂ ਤੋਂ ਵੱਡੀ ਸੀ। ਲਓ ਜੀ, ਭਰਜਾਈ ਦੀ ਮੇਰ ਦੇ ਵਿੱਚ ਉਹ ਕੁੜੀ ਨੇ ਗਿਣ ਕੇ ਚਪੇੜਾਂ ਨਹੀਂ ਮਾਰੀਆਂ ਭਰਾ ਦੇ, ਕਹਿੰਦੇ ਇੱਧਰ ਮਾਰੇ ਕਦੇ ਇੱਧਰ ਮਾਰੇ, ਉਹ ਐਂ ਖੜਾ ਕੁੜੀ ਕੌਲੀ ਹੋ ਗਈ, ਤੂੰ ਇਹ ਤੂੰ ਮੇਰੇ ਘਰ ਆਈ ਦੇ ਸਾਹਮਣੇ ਕੁੱਟੀ ਜਾਣੀ ਹੈ, ਤੈਨੂੰ ਸ਼ਰਮ ਨਹੀਂ ਆਉਂਦੀ। ਲਓ ਜੀ, ਹੱਥ ਨਹੀਂ ਚੱਕਿਆ ਭੈਣ ਦੋ, ਤੇ ਮੈਨੂੰ ਹੁਣ ਵਾਲਾ ਭਰਾ ਵਿੱਚ ਕਰਕੇ ਲਗਾਵੇ, ਜੇ ਗੁਦਲੀ ਨਾ ਪੱਟ ਕੇ ਹੱਥ 'ਚ ਬੜਾ ਦੇ ਭਰਾ ਨਿਕਲੇ ਮੇਰੇ ਘਰ ਤੋਂ ਬਾਹਰ ਕਮਾਉਣਾ। ਇਹ ਮੈਂ ਆਪਣੇ ਘਰ 'ਚ ਦੇਖਿਆ, ਮੇਰੀ ਕਰਕੇ ਨਹੀਂ ਇਹ ਗੱਲ ਹੋਣਾ, ਵੱਡਾ ਪਰਿਵਾਰ ਹੈ। ਇੰਨਾ ਭੈਣ ਦਾ ਸਰਕਾਰ ਕੇ ਭੈਣ ਦੇ ਉੱਤੇ ਹੱਥ ਚੁੱਕੇ ਹੀ ਨਹੀਂ, ਕਹਿੰਦਾ ਵੀ ਨਾਲ ਜਾਣਾ ਤਾਂ ਛੋਟੀ ਸੀ। ਜ਼ਮਾਨਾ ਬਦਲ ਗਿਆ, ਬਰਦਾਸ਼ਤੀ ਮਤ ਦਾ ਐਡਾ ਵੱਡਾ ਸੀ। ਵਿਆਹਿਆ ਹੋਇਆਂ ਨੂੰ ਪਿਓ ਚਪੇੜਾ ਮਾਰ ਦਿੰਦੇ ਸੀ, ਪੁੱਤ ਬੋਲਦਾ ਨਹੀਂ ਸੀ,
ਪਰ ਇਹਦੇ ਵਿੱਚ ਪੁੱਤ ਬੈਠਿਆ ਉਹ ਤਾਂ ਪਿਓ ਆ ਗਿਆ, ਜੇ ਉਹ ਖੜ ਹੀ ਗਿਆ ਪੁੱਤ ਉੱਠ ਕੇ ਚਲਾ ਜਾਂਦਾ, ਕਹਿੰਦਾ ਬਾਪੂ ਆ ਗਿਆ, ਇਹਦੇ ਸਾਹਮਣੇ ਕੋਈ ਨਾ ਕੋਈ ਕਿਤੇ ਵੱਧ ਘੱਟ ਨਾ ਬੋਲੋ ਜਾਏ। ਸ਼ਰਮ ਮੰਨਦੇ ਸੀ, ਪਿਓ ਪੁੱਤ ਇਕੱਠੇ ਬੈਠ ਕੇ ਸ਼ਰਾਬ ਪੀ ਲੈਂਦੇ ਨੇ, ਸੁੱਖ ਨਾਲ ਇਕੱਠੇ ਬੈਠ ਕੇ ਫਿਲਮਾਂ ਦੇਖ ਲੈਂਦੇ ਨੇ, ਉਹ ਕਹਿੰਦੇ ਕੋਈ ਨੀ ਪੁੱਤਰ ਤਾਂ ਮਿੱਤਰ ਵਰਗੇ ਹੀ ਹੋ ਜਾਂਦਾ, ਬਸ ਹੁਣ ਸਾਡਾ ਤਾਂ ਜੀ ਮਿੱਤਰ ਵੀ ਇਹੀ ਆ ਤੇ ਪੁੱਤ ਵੀ ਇਹੀ ਆ, ਠੀਕ ਹੈ। ਸਵਾਲ ਹੈ ਤੇ ਭਲਾ ਜਿਹੜਾ ਭਲਾ ਪੁਰਸ਼ ਹੈ ਉਹ ਕਦੇ ਵੀ ਭਲਿਓਂ ਬੁਰਾ ਨਾ ਹੋਵੇ, ਉਦੋਂ ਤੱਕ ਕਦੇ ਬੁਰਾ ਨਹੀਂ ਹੋ ਸਕਦਾ, ਉਹਦੇ ਹੱਥ ਰੁਕ ਜਾਣਗੇ। ਬੁਰਿਓਂ ਭਲਾ ਨਾ ਭਲਾ ਬਣਾਏ, ਬੁਰਾ ਕਦੇ ਭਲਾਈ ਕਰ ਨਹੀਂ ਸਕਦਾ, ਉਹਦੀ ਵੀ ਮਜ਼ਬੂਰੀ ਹੈ, ਉਹਦੀ ਆਦਤ ਇਹ ਹੈ। ਖਾਲਸਾ ਇਕੱਠਾ ਹੋ ਕੇ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਸੱਚੇ ਪਾਤਸ਼ਾਹ ਇੱਕ ਆਗਿਆ ਦੇ ਦਿਓ, ਬੜੇ ਤੰਗ ਕੀਤੇ ਇਹਨਾਂ ਮੁਗਲਾਂ ਨੇ, ਸਾਡੀਆਂ ਧੀਆਂ ਭੈਣਾਂ ਦੀਆਂ ਬੇਇੱਜ਼ਤੀਆਂ ਕੀਤੀਆਂ ਇਹਨਾਂ ਨੇ, ਵਿਚਾਰ ਕੀਤੇ ਉਹਨਾਂ ਦੇ ਨਾਲ, ਉਹਨਾਂ ਨੂੰ ਜ਼ਬਰਦਸਤੀ ਚੁੱਕਿਆ ਇਹਨਾਂ ਨੇ। ਮਹਾਰਾਜ ਕਹਿੰਦੇ ਕੀ ਆਗਿਆ ਚਾਹੁੰਦੇ, ਕਹਿੰਦੇ ਬਦਲੇ ਵਿੱਚ ਇਹੀ ਕੁਛ ਇਹਨਾਂ ਨਾਲ ਅਸੀਂ ਕਰੀਏ, ਫਿਰ ਇਹਨਾਂ ਨੂੰ ਪਤਾ ਲੱਗੂਗਾ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਖਾਲਸਾ ਜੀ, ਤੁਸੀਂ ਅਕਾਲ ਪੁਰਖ ਦੀ ਫੌਜ ਹੋ, ਇਹ ਕੰਮ ਭੂਤਨਿਆਂ ਦਾ ਹੈ, ਇਹ ਭੂਤਨਿਆਂ ਦੀ ਜਿਹੜੀ ਕੌਮ ਹੈ ਇਹੀ ਕਰ ਸਕਦੀ ਹੈ, ਮੇਰਾ ਖਾਲਸਾ ਨਹੀਂ ਕਰੇਗਾ, ਮੈਂ ਆਗਿਆ ਨਹੀਂ ਦਿੰਦਾ, ਤੇ ਤੁਹਾਡੇ ਤੋਂ ਉਹਨੇ ਫਰਕ ਨਹੀਂ ਰਹਿ ਗਿਆ, ਫਿਰ ਦੇਸ਼ ਕੁਛ ਤੁਸੀਂ ਕਰ। ਮੇਰੀ ਹਦਾਇਤ ਹੈ ਕਿ ਦੁਸ਼ਮਣ ਦੀ ਬਹੂ ਬੇਟੀ ਨੂੰ ਆਪਣੀ ਧੀ ਦੀ ਤਰ੍ਹਾਂ ਨਹੀਂ ਸਮਝਿਆ। ਇਸ ਸਵਾਲ ਗੁਰੂ ਖਾਲਸੇ ਦੇ ਪੂਰਾ ਚਿੱਤਰ ਹੈ, ਭਰਿਓਂ ਬੁਰਾ ਨਾ ਹੋਵੇ, ਗੁਰਿਓਂ ਭਲਾ ਨਾ ਭਲਾ ਬਣਾਏ, ਬਿਰਤੀ ਹਾਨ ਬਖਾਣਿਆ। ਇਹ ਵਰਤਾਰ ਵਰਤਿਆ ਹੋਇਆ ਜਿਹੜਾ ਸੀ ਭਾਈ ਗੁਰਦਾਸ ਕਹਿੰਦੇ, ਬਿਰਤੀ ਹਾਨ ਦਾ ਮਤਲਬ ਜਿਹੜਾ ਵਰਤਿਆ ਹੋਇਆ ਵਰਤਾਰ, ਜੋ ਵਰਤ ਰਿਹਾ ਜੋ ਵਰਤਿਆ ਹੋਇਆ, ਇਹ ਸਭ ਕੁਛ ਇਸ ਪ੍ਰਕਾਰ ਵਰਤੇ ਹੈ। ਪਰਉਪਕਾਰ ਵਿਕਾਰ ਕਮਾਏ, ਇੱਕ ਪਰਉਪਕਾਰ ਕਰਨ ਦੇ ਵਿੱਚ ਖੜਾ ਹੈ ਤੇ ਦੂਸਰਾ ਵਿਕਾਰ ਕਰਨ ਦੇ ਵਿੱਚ ਖੜਾ ਹੈ, ਇੱਕ ਵਿਕਾਰ ਕਰ ਰਿਹਾ ਪਰਉਪਕਾਰ ਕਰ ਰਿਹਾ, ਕਹਿੰਦੇ ਇੱਕ ਆਪਣਾ ਨੇਕ ਕੰਮ ਕਰਾ ਰਿਹਾ ਤੇ ਇੱਕ ਆਪਣੇ ਜਿਹੜੇ ਪਹਿਲੇ ਪੁੰਨ ਉਹ ਸਾੜ ਰਿਹਾ। ਕਹਿੰਦੇ ਇਹਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ, ਕਿਸੇ ਦੇ ਬਹਾਨੇ ਦੁਆਰਾ ਉਹ ਆਪਣੇ ਪੁੰਨ ਸਾੜ ਰਿਹਾ, ਉਹ ਆਪਣੇ ਪੁੰਨ ਵਧਾ ਰਿਹਾ, ਹਰ ਇੱਕ ਬੰਦਾ ਕੁਝ ਖੱਟ ਰਿਹਾ ਤੇ ਕੁਝ ਗਵਾ ਰਿਹਾ। ਦੁਨੀਆਂ ਦੇ ਬਾਜ਼ਾਰ ਵਿੱਚ ਆ ਕੇ ਇਹ ਮਹਾਰਾਜ ਨੇ ਚੇਤਾਵਨੀ ਦਿੱਤੀ ਸਾਨੂੰ, ਵਣਜ ਕਰੋ ਬਣਜਾਰਿਓ ਵੱਖਰ ਰਹੋ ਸਮਾਨ, ਹਰ ਜੀਵ ਬਣਜਾਰ ਹੈ। ਤਿੰਨ ਤਰ੍ਹਾਂ ਦੇ ਬਾਜ਼ਾਰ ਨੇ ਤੇ ਹੱਟੜੇ ਬਾਜ਼ਾਰ ਸੌਦਾ ਕਰਨ ਨੂੰ ਜਾ ਰਿਹਾ, ਸੱਚ ਵੱਖਰ ਜੀ ਲੱਗਿਆ ਤੇ ਸੱਚੇ ਪਾਸ ਪਾ ਵੱਖਰ ਕੀ ਹੈ, ਜਿਸ ਵੱਖਰ ਕੋ ਲੈਣ ਨੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ, ਤਾਂ ਇਹ ਅਭਿਮਾਨ ਦੇਹੋ ਭੁੱਲ ਰਾਮ ਨਾਮ ਮਿਲਦੇ ਨਾ, ਬਸ ਇਸ ਦੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਰਹੰਕਾਰ। ਤਿੰਨ ਦਿਨ ਦਾ ਸਮਾਂ, ਦੋ ਦਿਨ ਹੋਰ ਨਾ, ਤੇ ਜਿੰਨਾ ਗੁਲਾਬ ਆਪਾਂ ਰਲ ਮਿਲ ਕੇ ਮੇਰੇ ਸਰੀਰ ਦਾ ਤੁਹਾਨੂੰ ਸਹਾਰਾ, ਤੁਹਾਡੇ ਸਰੀਰਾਂ ਦਾ ਮੈਨੂੰ ਸਹਾਰਾ, ਇਹੀ ਕਬੂਲ ਹੁੰਦਾ ਹੈ। ਤੁਹਾਡੇ ਬਹਾਨੇ ਮੈਂ ਲਾਭ ਉਠਾ ਰਿਹਾ, ਮੇਰੇ ਸਰੀਰ ਦੇ ਬਹਾਨੇ ਤੁਸੀਂ ਲਾਭ ਉਠਾਓ, ਵਿਚਾਰ ਕਰੋ ਜੀ, ਇਹ ਬਹਾਨੇ ਸਰੀਰਾਂ ਦੇ ਉਪਦੇਸ਼ ਤਾਂ ਗੁਰੂ ਦੇ ਰਹੇ ਭਾਈ। ਗੁਰਮਤਿ ਦੇ ਵਿੱਚ ਕੋਈ ਬੰਦਾ ਉਪਦੇਸ਼ ਦਾ ਮਾਲਕ ਨਹੀਂ ਹੈ, ਚਿੱਠੀ ਪੜ੍ਹਨ ਵਾਲਾ ਚਿੱਠੀ ਦੇ ਲਿਖੇ ਬੋਲਾਂ ਦਾ ਅਧਿਕਾਰੀ ਨਹੀਂ ਹੈ, ਕਿ ਉਹਦੇ ਰਹੋ ਪੜ੍ਹਨ ਵਾਲਾ। ਮਹਾਰਾਜ ਦਾ ਪਾਤਸ਼ਾਹ ਦਾ ਦਿੱਤਾ ਹੋਇਆ ਹੁਕਮ ਕੋਈ ਵੀ ਨੌਕਰ ਪੜ੍ਹ ਕੇ ਸੁਣਾ ਸਕਦਾ, ਕੋਈ ਉਹ ਹੁਕਮ ਪਾਤਸ਼ਾਹ ਦੇ ਗਿਆ ਸੁਣਾਉਣ ਵਾਲੇ ਦਾ ਨਹੀਂ, ਉਪਦੇਸ਼ ਕੋਈ ਨਹੀਂ ਕਰੇ। ਉੱਥੇ ਗੁਰਮੁਖ ਨੇ ਬੜੀ ਸੋਹਣੀ ਗੱਲ ਸੁਣਾਈ,
ਸਾਡੇ ਉਹ ਕੰਧਾਰਿਆਂ ਦੇ ਵਿੱਚੋਂ ਹੀ ਹੈ, ਬੜੀਆਂ ਤਕੜੀ। ਚਲੋ ਮਹਾਰਾਜ ਦੀ ਕਿਰਪਾ ਹੈ ਉੱਥੇ ਉਹਦੇ ਕੋਲ ਮਹਾਰਾਜ ਨਿਤਾਨ ਪਖਸ਼ ਦੇ ਪੱਖੋਂ ਵੀ ਅਤੇ ਸੁਭਾਅ ਦੇ ਪੱਖੋਂ ਵੀ ਜਿੰਨਾ ਮਹਾਰਾਜ ਨੇ ਧੰਨ ਦਿੱਤਾ ਖੁੱਲ ਕੇ ਨਹੀਂ, ਕਈ ਵਾਰੀ ਹੱਥਾਂ ਨੂੰ ਬੰਨ ਲੈਂਦਾ ਹੈ ਅੰਦਰ ਦਾ ਸੁਭਾਅ। ਉਹ ਰੰਧਾਵਾ ਸਾਹਿਬ ਦਾ ਇਹੋ ਜਿਹਾ ਸੁਭਾਅ ਵੀ ਕੋਈ ਵੀ ਕਥਾ ਕੀਰਤਨ ਕਰਦਾ ਹੈ ਉਹਨੇ $10 ਤੋਂ ਘੱਟ ਉਹਨੇ ਮੱਥਾ ਨਹੀਂ ਟੇਕਣਾ, £10 ਦਾ ਘੱਟਾ ਜਿਹਦੀ ਵਾਰ ਵੀ ਆਉਣਾ ਉਹਨੇ ਕੋਈ ਕਦੇ ਇਹ ਨਹੀਂ ਦੇਖਦਾ ਹੈ ਵੀ ਨਹੀਂ ਕਹਿ ਦਿੰਦਾ ਵੀ ਛੋਟੀ ਤੋਂ ਛੋਟੀ ਕਰੰਸੀ ਜਿਹੜੀ ਹੈ ਉਹ ਹੱਥ ਲੱਗ ਜਾਏ ਕਿਤੇ। ਚਲੋ ਪਰ ਉਹਦਾ ਸੁਭਾਅ ਹੈ, ਉਹਨੇ ਏਡੀ ਵਧੀਆ ਗੱਲ ਕੀਤੀ ਜਪਾਂ ਨੂੰ ਛੱਡਦੇ ਸੀ ਬੈਠੇ, ਹਰ ਸਾਲ ਹੀ ਲੈ ਕੇ ਜਾਂਦਾ, ਨਿਮਰਤਾ ਵੀ ਹੈ, ਇਹ ਪੰਥ ਦਾ ਦਰਦ ਹੀ ਨਹੀਂ ਹੈ। ਕਹਿੰਦੇ ਬਾਬਾ ਜੀ ਜਿਹੜੀ ਇਹ ਗੱਲ ਵੀ ਫਲਾਣਾ ਇੰਨਾ ਮਾੜਾ, ਉਹ ਇੰਨਾ ਮਾੜਾ, ਉਹ ਮੇਰੇ ਕਹਿੰਦੇ ਜੀ ਆਪਣੇ ਆਪਣੇ ਵਿਚਾਰ ਲੈ ਵੀ ਕਿਸ ਕੇ। ਮੈਂ ਤਾਂ ਇਹ ਸਮਝਦਾ ਵੀ ਦੁਨੀਆਂ ਭਰ ਦਾ ਮਾੜੇ ਤੋਂ ਮਾੜਾ ਬੰਦਾ ਵੀ ਜਿਹੜਾ ਬਹੁਤ ਮਾੜਾ ਹੈ, ਕਹਿੰਦਾ ਸਟੇਜ ਤੇ ਬਹਿ ਕੇ ਤਾਂ ਉਹ ਵੀ ਚੱਜ ਦੀ ਗੱਲ ਹੀ ਕਰੂਗਾ, ਕਹਿੰਦਾ ਸਾਨੂੰ ਤਾਂ ਚੱਜ ਦੀਆਂ ਗੱਲਾਂ ਚਾਹੀਦੀਆਂ, ਸਾਨੂੰ ਉਹਦੇ ਮਾੜੇ ਬਣ ਤੋਂ ਲੱਗੀ ਰਹਿਣਾ, ਸਾਨੂੰ ਤਾਂ ਸਿੱਖਿਆ ਠੀਕ ਹੀ ਦਊਗਾ ਨਾ, ਉੱਥੇ ਤਾਂ ਨਹੀਂ ਮਾੜੀ ਉਹ ਸਿੱਖਿਆ ਦੇ ਰਿਹਾ ਜੋ ਮਾੜੀ ਮਾੜਾ ਵੀ ਕਰ ਰਿਹਾ, ਉਹ ਉਹਦੇ ਬਾਅਦ ਕਹਿੰਦੇ ਸਾਨੂੰ ਕੀ ਲੈਣਾ ਤਾਂ ਬੰਦੇ ਜ਼ਿੰਦਗੀ ਦਾ। ਲੈ ਦੇਖੋ ਇੱਕ ਗੁਣ ਗ੍ਰਹਿਣ ਕਰਨ ਵਾਲੇ, ਹੁਣ ਜਿਹਦੀ ਸੋਚ ਜਿਸ ਤਰ੍ਹਾਂ ਦੀ ਹੈ ਉਹਨੇ ਅਹਿਸਾਸ ਵੀ ਉਸੇ ਤਰ੍ਹਾਂ ਦੀ ਜ਼ਿੰਦਗੀ ਬਣ ਜਾਂਦੀ ਹੈ। ਅਤੇ ਗੁਰੂ ਕਿਰਪਾ ਕਰੇ ਆਓ ਹੁਣ ਸਮਾਂ ਸਮਾਪਤੀ ਦੇ ਨੇੜੇ ਹੈ ਅਤੇ 5 ਮਿੰਟ ਰਹਿੰਦੇ ਨੇ ਘੇਰੇ 'ਚ, ਹੁਣ ਆਪਾਂ ਅਨੰਦ ਸਾਹਿਬ ਦਾ ਪਾਠ ਕਰ ਲਈਏ, ਗੁਰੂ ਦੇ ਚਰਨਾਂ ਦੇ ਅਰਦਾਸ ਕੀਤੇ, ਕੱਲ੍ਹ ਨੂੰ ਫਿਰ ਸਮੇਂ ਸਿਰ ਆਪ ਜੀ ਨੇ ਵੀ ਆ ਜਾਣਾ ਅਗਰ ਮਨ ਮੰਨਿਆ, ਦਸ ਨਹੀਂ ਤਾਂ ਆਉਣੇ ਨੇ, ਹੁਣ ਕੋਈ ਵਾਧਾ ਇਹਨਾਂ ਦੇ ਨਾਲ ਕੋਈ ਮਜ਼ਬੂਰੀ ਨਹੀਂ ਹੁੰਦੀ, ਜੇ ਮਨ ਮੰਨੇ ਤਾਂ ਜ਼ਰੂਰ ਆਇਓ, ਜੇ ਮਨ ਨਾ ਮੰਨੇ ਫਿਰ ਕੋਈ ਵੀ ਚਰਨਾਂ ਕਮਾਉਂਦੇ ਮਗਰ ਹੀ ਹੈ। ਪਰ ਇਹਨੂੰ ਇੱਕ ਵਾਰੀ ਸਮਝਾ ਕੇ ਦੇਖ ਰਹੇ ਹੋ ਵੀ ਇਹ ਤੇਰੇ ਪੱਖ ਦੇ ਵਿੱਚ ਜਾਣਾ ਕੋਈ ਲਾਭ ਹੈ ਤੁਹਾਨੂੰ, ਤੇ ਅੰਦਰ ਤੇ ਆਵਾਜ਼ ਆਏਗੀ ਜੇ ਹੈ ਤੁਹਾਨੂੰ ਜ਼ਰੂਰ ਆਉਣਾ ਹੈ, ਤੇ ਫਿਰ ਅਵਰ ਕਾਲ ਤੇਰੇ ਕਿਤੇ ਨਾ ਕੰਮ ਮੇਰੇ ਸਾਧ ਸੰਗ ਤੇਰੇ ਕੰਮ ਕਰਨ ਵਾਲਾ ਹੈ, ਗੁਰੂ ਨਾਨਕ ਦੀ ਬਖਸ਼ਿਸ਼ ਹੁੰਦੀ ਹੈ ਸੰਗ ਦੁਆਰਾ। ਸੋ ਆਓ ਇੱਥੇ ਸਮਾਪਤੀ ਹੈ, ਭਲੇ ਬੁਰੇ ਦੀ ਕਹਾਣੀ ਆਪਣੀ ਕਰਮ ਨਹੀਂ ਹੋਈ ਤੇ ਕੱਲ੍ਹ ਨੂੰ ਇੱਥੋਂ ਫਿਰ ਸ਼ੁਰੂ ਹੋ ਜਾਏ, ਕਰਮ ਕੇ ਵਿਚਾਰ ਤੇ ਅਨੰਦ ਸਾਹਿਬ ਦਾ ਪਾਠ ਤੇ ਉਹਦੇ ਨਾਲ ਇੱਕ ਅਰਦਾਸ ਕਰੀਏ। ਰਾਮ ਕਲੀ ਮਹਲਾ ਤੀਜਾ, ਨਾਲੇ ਕੋ ਅੰਕਾਰ ਸਤਿਗੁਰ ਪ੍ਰਸਾਦ ਅਨੰਦ ਪਾਇਆ ਤੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਗ ਰਤਨ ਪਰਵਾਰ ਕਰੀਆਂ ਸਬਦ ਗਾਵਣਿਆ ਆਈਆਂ ਸਭੋ ਤਗਾਵੋ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਕਰਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਸਦਨਾ ਗਲਾ ਸਮਰਤ ਸੁਆਮੀ ਸੋ ਕਿਉਂ ਮਨੋ ਵਿਸਾਰੇ ਸਾਹੇ ਸਾਹੇ ਬਾਧਿਆ ਨਹੀਂ ਕਰਦੇ ਸਦਾ ਸਿਰਤ ਸੁਭਾ ਤੇਰੀ ਨਾਮ ਮਨ ਵਸਾਵੇ ਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਰਹਿ ਸਾਚਾ ਨਾਮ ਤੇਰਾ ਆਧਾਰੋ ਕਰ ਸ਼ਾਂਤ ਸੁਖ ਮਨ ਵਸਿਆ ਤੇਰੀ ਇੱਛਾ ਸਭ ਪੁਜਾਈਆਂ ਸਦਾ ਕੁਰਬਾਨੀ ਕਹਿ ਨਾਨਕ ਸੁਣ ਹੋ ਸੰਤੋ ਸਬਦਰ ਹੋ ਕਹਿ ਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ
ਸਭਾ ਤਿਰਕਾਰ ਸਭਾ ਗਿਆਕਾਰ ਸਭਾ ਗੇ ਸਬਦ ਵਾਤੇ ਖਲਾਜ ਤਰਕਾਰਿਆ
ਪੰਜ ਦੋਤ ਪਦਵਾਸ ਕੀਤੇ ਕਾਲ ਕੰਟਕ ਮਾਰਿਆ ਤੁਰਕਾਰਮ ਪਾਇਆ
ਸੁਚਨ ਕੋ ਸੇ ਨਾਮ ਹਰ ਕਹਿ ਲਾਗੇ
ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ
ਆਨੰਦ ਸੁਣੋ ਭਾਗਿਓ
ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ
ਰੋਗ ਸੰਤਾਪ
ਤੇ ਸੁਣੀ ਸੱਚੀ
ਸੰਤ ਸਾਜਨ ਪਏ ਸਰਸੇ ਪੂਰੇ ਗੁਰ ਦੇ ਜਾਣੀ
ਸੁਣ ਕੇ ਭਲੀ ਕਹਤੇ ਪੁਰਖ ਸਤਿਗੁਰ ਆਪਰ ਪੂਰੇ
ਫਿਰ ਮੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਾ ਪੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ
ਮਾਤਾ ਕਰਤ ਮਹੱਤ
ਦਿਵਸ ਰਾਤ ਦੋਇ ਦਾਈ ਦਾਇਆ ਬਿਰਹਿ ਸਰਲ ਜਗ ਚੰਗਿਆਈਆ ਬੁਰਿਆਈਆ ਬਸੇ ਧਰਮ
ਅਧੂਰ
ਕਰਨੀ ਆਪੋ ਆਪਣੀ
ਦੇ ਨਿਰਣੈ ਕੇ ਦੂਰ
ਜਿਨੀ ਨਾਮ ਧਿਆਇਆ ਗਏ ਸਤਿ ਨਾਨਕ ਦੇ ਮੁਖੇ ਉਦਰੇ ਕੀਤੀ ਜਿਨੀ ਨਾਮ ਧਿਆਇਆ ਗਏ ਸਤਿ ਨਾਨਕ ਦੇ